चलो भाई
भजाओ नम भूत गणा दिशेवितम कपित बंधुफलचार भक्षणम उमा सुतम शोक विनाशकार कमलनामि विघ्नेश्वर पाद पंकजम विघ्नेश्वराय वरदाय सुरप्रियाय लंबोदराय शुक्लाय च जगतीताय नागाननाय श्रुति यज्ञ विभूषिताय गौरी सुताय गणनाथ नमो नमस्ते।
अब ता परमात्मा के आनंद रूपता का साधक तर्क कहे हैं। अब परमात्मा आनंद रूप कैसे है ये दसणगे, ये जो साधक सिद्ध करने वाला जो तर्क है ना वो दसणगे। ठीक है जी। अब ता परमात्मा के आनंद रूपता का साधक तर्क कहे हैं। सो परमात्मा जो कदाचित आनंद रूप नहीं होवे है, वो जिहड़ा परमात्मा है जिन्हें तुसीं परमात्मा कहिंदे जे, जे आनंद रूप नहीं होवे तो परमात्मा के प्राप्ति को पुरुषार्थ रूपता नहीं होवेगी। जे परमात्मा की प्राप्ति वास्ते किहड़ा पएगा उधर जे आनंद रूप नहीं है तो परमात्मा दे विच सानू आ गल्लां दिस रहियां कि परमात्मा आनंद रूप है जां नहीं है। हां उन्हां दा उत्तर दे रहा परमात्मा आनंद रूप है नहीं है, परमात्मा एक है जां दो है, द्वितीय है जां स्वद्वितीय है, वह जिहड़े प्रश्न सी ना उन्हां दा उत्तर चल रहा। ठीक है जी। वो कह रहा परमात्मा आनंद रूप आनंद रूप का साधक जो तर्क है ना वो कह रहे सो परमात्मा जो कदाचित आनंद रूप नहीं हो, जे परमात्मा आनंद रूप ना हो ठीक है तो परमात्मा के प्राप्ति को प्रशार्थ रूपता नहीं होगी, फिर कि उधर तपस्या करूंगा की लैना उधर इन्हें कष्ट झेल के, जिस कारण से आनंद की प्राप्ति ही पुरुषार्थ रूप होवे है। वो आनंद वास्ते ही तपस्या करते हैं, भले और तपस्या करके कोई वरदान मंग ले, राज मंग ले, जो भी मंगना मंग ले, पर आनंद वास्ते उन्हें उच्च आनंद आता होगा तो मंग लिया उन्हें, पर परमात्मा को मिले मिलया ना, फिर सारे आनंद किद को हो परमात्मा देखो। और ता परमात्मा के प्राप्ति को जो पुरुषार्थ रूपता मानो, जो अपरशार्थ रूपता मानोगे, जे परमात्मा की जिहड़ी प्राप्ति है उन्हें तुसी समझो भी यह पुरुषार्थ नहीं है तो अपरशार्थ है, तो परमात्मा के प्राप्ति को पुरुषार्थ रूप कहने हारे आत्मा लाभान परम विद्यते। आत्मा से आत्मा जिहड़ा लाभ मिले प्राप्ति, ठीक है, आत्मा लाभान परम विद्यते, आत्मा की जिहड़ी परे, देखो जितने भी लाभ है सारे लाभों तो परे लाभ केड़ा है परमात्मा की प्राप्ति हो जानी। अंदा ये फिर सुरती पे इदा क्यों कह रही है, ठीक है ना। पुरुषान परम न किंचित, देखो पुरुषान बहुवचन है, पुरुषान ना परम किंचित, वो जिहड़ा परमात्मा रूपी पुरुष है, केड़ा पुरुष जिन्हों क्या है कर्ता पुरुष, वो जिहड़ा पुरुष है ना परम किंचित, उहदे तो परे कुछ भी नहीं है, सा काष्ठा सा परम गति, वही आखिरी गति है, वो आखिरी सीमा वही है, वही परम गति है। इत्यादि के सुरती स्मृति वचनों का विरोध होवेगा, सो सुरती का विरोध सर्व को अनिष्ट है, जाते ता परमात्मा को आनंद रूपता ही मानना चाहिए। इस प्रकार के तर्क ते सो परमात्मा आनंद रूप है वा नहीं, जा प्रकार के संशय की निवृत्ति होवे है। ठीक है जी। अब ता परमात्मा के चेतन रूपता का साधक तर्क कहे हैं। दूसरा उन्हें कीता सी कि परमात्मा चेतन रूप है या नहीं, अब ये सिद्ध करेंगे। सो परमात्मा जो कदाचित चेतन रूप नहीं होवे तो घट आदि की न्यायी सूर्य चंद्र आदि के जगत का प्रकाशक नहीं होवे है। की कह रहे हैं ना, ना सीधा चलो ना पिछे तो। सो परमात्मा जो कदाचित चेतन रूप नहीं होवे, जे परमात्मा नु चेतन रूप नहीं मनोगे, चेतन रूप मने प्रकाशक, ठीक है ना। तो घट आदि को की न्यायी, जैसे घड़ा है ओदी तरह न्यायी मने तरह ओदे वांगू सूरज चंद्र आदि के जगत का देख लो। सूरज चंद्र क्यों ले लिया, ये जगत नु कौन प्रकाशित कर रहा है? आपा तो सूरज चंद्र जे कह रहे हैं ना, कहना नहीं जद जड़ा है ना ये घट आदि को की न्यायी सूरज चंद्र आदि के जगत को, सूरज चंद्र और जगत सारे ले लिया उन्हें, इन्हों का अपना प्रकाश नहीं हो, इन्होंने समझ लो कि सूरज का प्रकाश है, ये सूरज चंद्र का अपना प्रकाश नहीं है, ठीक है ना। जो चेतन नहीं हो गए तो घट आदि की न्यायी सूरज चंद्र आदि जगत का, क्यों इस जगत दे विच सूरज चंद्र भी आ गए, ठीक है ना। प्रकाश प्रकाशक नहीं हो गए है, होवेगा फिर वो सूरज चंद्र नु जेड़ा प्रकाश कर रहा कौन कर रहा, मतलब कहन दा की तात्पर्य होया कि सूरज चंद्र दे जेड़े पास प्रकाश है वो उन्हों का अपना प्रकाश नहीं है, बल्ब दे विच जेड़ा प्रकाश है ओदा अपना प्रकाश नहीं है, वो बिजली का प्रकाश है, वो एक साधन है प्रगट होने का। हुण आपां बिजली आ रही है तार विच ते हाथ लाके ते वेखणो रहे ते किदां पता चलेगा कि आ रही है, बस ते प्रगट होने का साधन वो है। हाँ पर प्रकाश पिछों ही आ रहा, और ता परमात्मा को जो जगत का प्रकाशक नहीं मानोगे, इस जगत नु प्रकाशित करने वाला कौन है परमात्मा नहीं मानोगे, तो परमात्मा को सूर्य चंद आदि सर्व जगत का प्रकाशक कहने हारे, जे तस्या भाषा सर्वमिदम विभाति, देख लो अंदा जे उन प्रकाशक रूप नहीं मानोगे तो फिर की होएगा, तस्या भाषा सर्वमिदम विभाति, जेदे प्रकाश दे नाल सारा विश्व प्रकाशित होता है, फिर ऐसे सुरती नहीं कहूंगी उन। तत्सुब्रम ज्योति शाम ज्योति, जो ज्योतियां का भी ज्योति है, नमा सूरज सूरज नमो चंद्र चंद्रे, क्या अर्थ होया दा नमा सूरज, जाप साहब चाहता ना नमा सूरज सूरज नमो चंद्र चंद्रे,
सूरजा दा सूरज
हाँ चंद्रा दा चंद्र, मतलब भी सूरज चंदा जिद तो लै प्रकाश लैके प्रकाशित हो रहे हैं, मैं उसनु नमस्कार कर रहा हूं। पंक्ति लग गया ना, नमो सूरज सूरज ताइयों तो क्या नमो चंद्र चंद्र, नहीं तो सीधा कह दे नमो सूरज, नमो सूरज सूरज क्यों कहा फिर, कि सूरज का भी जेड़ा सूरज है, मतलब सूरज का अपना प्रकाश नहीं है, सूरज जिस तो प्रकाश लैके सानू प्रकाश दे रहा है, ना उस चंद्र नु मेरी नमस्कार, ठीक है जी। तत् ज्योति शाम अपि तत् ज्योति तमसा परमुच्यते, ये गीता दा आ गया ज्योति
शाम,
ता ही दिते ना कि आप कहोगे सुरती दी ते अरदान होगी, सिमरती ते एवं कह रही है, उन्होंने नाल सिमरति भी लई है, हाँ सुरती सिमरति ता ही क्या है ना, सुरती दी भी होनी चाहिए आधारण सिमरतियां दा भी, ठीक है ना। यह सिमरती होगी ज्योति शाम अपि तत् ज्योति तमसा परमुच्यते, तेरहवें अध्याय का है गीता दे, इत्यादि की सुरति सिमृति वचन है, तीन वचनों का विरोध प्राप्त होवेगा, सो सुरति सिमृति वचनों का विरोध सर्व को अनिष्ट ही है, जाते ता परमात्मा को चेतन रूप ही मानना चाहिए, इस प्रकार के तर्क करके सो परमात्मा चेतन रूप है वा नहीं, जहाँ प्रकार के संशय की निवृत्ति होवे है इति। अब ता परमात्मा के निर्गुण भाव का साधक तर्क कहे हैं, परमात्मा कैसा है निर्गुण, ते गुण च कदों आएगा, जदों किसे अपने भगत ते कृपा करनी होवे, दुष्टा नू नष्ट करना होवे, धर्म दी संस्थापना करनी होवे, फिर वो सरगुण रूप हो जाएगा, और की फिर ओही जेड़ा निर्गुण है ओही सरगुण हो जाएगा। इस वास्ते गुरबाणी जी क्या की क्या है, निर्गुण आप सरगुण भी ओही कला धार, कला जन धारण कर लिया वो निष्कला है, फिर भी उन्हें कला धारण करके सारी सृष्टि मोहित कर दिता।
निरंकार आकार है,
हाँ निरंकार आकार आप नारायण कला धार जग में परवरियो, निरंकार आकार ज्योत जग मंडल करियो। जरा निराकार सी उसने आकार ग्रहण कर लिया, एदा मतलब की होया कि जेड़ा निराकार है वही आकार ग्रहण कर लेंदा, दूसरा कोई नहीं होंदा। तो पर है कौन? नहीं सत फिर केड़ा होया? निराकार है, आकार वाला तो कभी है कभी नहीं है। निराकार तो जो कि है उदो ही है, सत की होया फिर? निराकार सत है, साकार तो जो कि प्रगट होगा उदो ही है, ठीक है ना। ज्योति इत्यादि सुरती सिमृतियों हो गया जहां प्रकार के संस्कृत। अब परमात्मा के निर्गुण भाव साधक तर्क कहे हैं। सो परमात्मा जो कदाचित सगुण होवे, सगुण मैंने सरगुण, सरगुण होवे तो परमात्मा के निर्विशेष स्वरूप को कथन कारण करने हारे जे अस्थूल, देखो अस्थूलो अस्थूल फिर अस्थूलम मानु हल करो आ निकलेगा, आगे गया अणु ह्रस्व दीर्घम की है वो परमात्मा ना स्थूल है ना अणु है ना ह्रस्व है ना दीर्घ है, तो की होया फिर? जितने दुनिया च आकार तुसी देखोगे इन्हें चार आकारों तो बाहर जाओगे? चार आकार तो बाहर नहीं जा सकते, लंबा छोटा मोटा पतला, पंजवा दसो की कहोगे पंजवे? ते चार आकार ही है ना, तो चार उन्हें ले ले अस्थूल अणु ह्रस्व दीर्घ, अंदा इन्हें सारे तो जड़ा रहित है वो केड़ा हो गया निर्गुण फिर। इत्यादिक सुरति स्मृति वचन है जिन सर्व वचनों का विरोध प्राप्त हो गया, सो सुरति स्मृति का विरोध सर्व को अनिष्ट ही है। अनिष्ट मतलब माने योग्य नहीं है, हाँ अनिष्ट, इष्ट मैंने होंदा स्वीकार, अनिष्ट हाँ अनिष्ट मैंने स्वीकार नहीं, हाँ जी। ताई कहिंदे ना सारयां दा अनिष्ट इष्ट चिंतन करना चाहिए, पहली गल तो चिंतन किसे दा करो ही ना, जे करना है तो की करो? इष्ट चिंतन करो सारयां दा की ना सर्व सारे का भला होवे तेरे भाने, ते केड़ा चिंतन हो गया है? सारे का इष्ट चिंतन हो गया, ये मर जावे ते मेरा मैं सुखी हो जावा, जहां कितने चले जावे उन्हें तो मरना अपनी आजू पूरी करके ही आ, ते ताड़ा जेड़ा चिंतन वो किधर गया? वो तो जिन्हें तो श्वास लिखा लिखा के आया उन्हें तो पूरे करने ही करने हैं जो मर्जी कर लो, तो फिर आप कही ये मर जाए तो मैं सुखी हो जावा, तो फिर की हो गया? आप अनिष्ट चिंतन कर रहे हैं, उदा होना कुछ नहीं, विगड़ना अपना ही है, उदा तो कुछ होना नहीं है, विगड़ना तो अपना ही है, तो फिर एदा अर्थ की होया? अनिष्ट चिंतन मत करो, आप विगाड़ते किसी का कुछ सकते ही नहीं, अगर विगाड़ सकते हो ना तो एक ही पिंड का बंदा सारे भजा के जमीन कब्जा कर ले जेड़ा बलवान हो। इस वास्ते कोई किसी का कुछ नहीं बिगाड़ सकता, ते ये निष्ठ चिंतन करना ही नहीं चाहिए, इष्ट चिंतन करो तेरे भाने सरबत का भला, इन्हें कहने से की हो जाएगा? तो सारे दे विच आप भी तो आ गए, साडा भी हो जाएगा, ठीक है ना। जाते तो परमात्मा को जहां एक बना लो, मां बनाओ परमात्मा नहीं बन रहा ना, एक ममा विच बना मां, ता परमात्मा को निर्गुण ही मानना चाहिए। इस प्रकार के तर्क ते सो परमात्मा सगुण है व निर्गुण है जहां प्रकार के संशय की निवृत्ति होवे है। अब इति। अब त्वं पदार्थ रूप आत्मा के आनंद रूपता का साधक तर्क है। अब त्वं पद आ गया, त्वं पद मैंने हाँ त्वं पद की जीव, जीव दे विच केड़े केड़े भ्रांतियां हो रही हैं जीव नू वो दसणगे। अब त्वं पदार्थ रूप आत्मा के आनंद रूपता का साधक तर्क कहे हैं। जह आत्मा जो कदाचित आनंद रूप नहीं होवे, ठीक है जी, तो कोई भी जीव अपने स्वार्थ वास्ते प्रवृत्त नहीं होवेगा। आ ले लो जिहड़ी गल असली गल है ना, इत्थे आ जाओ। साडे बच्चा होया, ठीक है, सानू बच्चा बड़ा प्यारा लग रहा, आपां की करांगे, उहदा मूंह चुमांगे, ते साडी जिहड़ी दाढ़ी उहनू भावें चुभदी होवे उहनू चंगा नहीं लग रहा, वो बच्चे नूं नहीं चंगा लग रहा, वो भावें ऐं ऐं करे ते फिर किहनू चंगा लग रहा, अपने आप नूं चंगा लग रहा, असीं उहनू तां चुम रहे हां, ते बच्चे नूं चंगा लग रहा नहीं लग रहा, तो फिर की होया, सारे जितने सुख है पुरुष नूं अपने स्वार्थ दे सुख है, अपने स्वार्थ वास्ते कहिंदा ये बंदा बड़ा चंगा ये माड़ा, अपने स्वार्थ वास्ते कहिंदा ये बंदा चंगा है ये माड़ा है, मतलब जिहड़ा सानूं सुख दे रहा उहनूं आपां चंगा कह दांगे, जिहड़ा आपां नूं दुख दे रहा। हुण तुसीं कदी कदी सुणिया होऊ कोई बंदा कहे ओह फलाना बंदा ते बहुत गलत है, ਉਹ ਦੂਸਰਾ ਕੀ ਕਹੂਗਾ, ਦੇਖ ਬਈ ਉਹ ਕਿਤਨਾ ਵੀ ਬਦਮਾਸ਼ ਹੈ, ਉਹ ਕਿਤਨੀ ਵੀ ਦਾਰੂ ਪੀਂਦਾ, ਸਾਡੇ ਨੂੰ ਅਜੇ ਤੱਕ ਉਹਨੇ ਕੁਛ ਅਪਸ਼ਬਦ ਨਹੀਂ ਬੋਲਿਆ, ਸਾਡੇ ਵਾਸਤੇ ਉਹ ਚੰਗਾ ਹੀ ਹੈ, ਤੇ ਕੀ ਹੋਇਆ ਫਿਰ, ਸਵਾਰਥ ਨਹੀਂ ਹੋਇਆ, ਆਪਣਾ ਮਤਲਬ ਹੈ ਤੇ ਆਪਾਂ ਚੰਗਾ ਕਹਿ ਤਾ, ਜਦੋਂ ਸਾਨੂੰ ਕੋਈ ਗਾਲ ਕੱਢਤੀ ਨਾ ਨਾ ਉਹ ਕਹਿੰਦਾ ਬੰਦਾ, ਫਿਰ ਉਹਨੂੰ ਬੁਰਾ ਕਹਿਤਾ, ਤੇ ਅੱਗੇ ਇਹਦੀ ਸੁਰਤੀ ਦੇਣਗੇ। ਮੈਤਰੇ ਯਾਗਵਲਕ ਦਾ ਸੰਵਾਦ ਚੱਲ ਰਿਹਾ ਹੈ ਬ੍ਰਿਹਦਾਰਣਿਕ ਉਪਨਿਸ਼ਦ ਵਿੱਚ, ਉਹ ਵੀ ਕਹੇਗਾ, ਉਹ ਆਏਗੀ ਹੁਣ ਸੁਰਤੀ, ਠੀਕ ਹੈ ਜੀ। ਆਪਣੇ ਸਵਾਰਥ ਵਾਸਤੇ ਪ੍ਰਵਿਰਤ ਨਹੀਂ ਹੋਏਗਾ, ਔਰ ਸਰਵ ਪ੍ਰਾਣੀਓ ਕੀ ਆਪਣੇ ਸਵਾਰਥ ਵਾਸਤੇ ਹੀ ਪ੍ਰਵਿਰਤੀ ਦੇਖਣੇ ਵਿਸ਼ੇ ਆਵੇ ਹੈ। ਕਹਿੰਦਾ ਜਿਤਨੇ ਪ੍ਰਾਣੀ ਆ ਦੌੜੇ ਭੱਜੇ ਫਿਰਨ ਡਏ ਆ ਕਾਹਦੇ ਵਾਸਤੇ, ਆਪਣੇ ਸਵਾਰਥ ਵਾਸਤੇ, ਮੈਂ ਬੱਚਿਆਂ ਨੂੰ ਮੇਰੇ ਬੱਚੇ ਮੈਂ ਉਹਨਾਂ ਵਾਸਤੇ, ਬੱਚਿਆਂ ਵਾਸਤੇ ਥੋੜ੍ਹੀ ਦੌੜਾ ਫਿਰਨ ਡਿਆ, ਆਪਣੇ ਸਵਾਰਥ ਵਾਸਤੇ, ਕਾਹਦੇ ਵਾਸਤੇ, ਉਹ ਬੱਚਿਆਂ ਨੂੰ ਪਿਆਰ ਕਰਦਾ, ਬੱਚੇ ਨੂੰ ਭਾਵੇਂ ਨਾ ਹੀ ਕਰਦੇ ਹੁਣ, ਏਦਾਂ ਵੀ ਹੋ ਜਾਂਦਾ, ਕਈ ਬੱਚੇ ਪਿਓ ਨੂੰ ਗਾਲਾਂ ਕੱਢਦੇ ਤੇ ਪਿਓ ਉਹਦੇ ਵਾਸਤੇ ਦੌੜਾ ਫਿਰੂਗਾ, ਤੇ ਫਿਰ ਕੀ ਹੋਇਆ, ਬੱਚਿਆਂ ਨਾਲ ਪਿਓ ਪਿਆਰ ਕਰ ਰਿਹਾ, ਬੱਚੇ ਨੀ ਪਿਓ ਨਾ ਕਰ ਰਹੇ, ਇੱਕ ਤਰਫਾ ਹੀ ਪਿਆਰ ਆ ਇਹ ਸੰਸਾਰ 'ਚ। ਇੱਕ ਬੰਦਾ ਸੀ ਉਹ ਪੇੜ ਨੂੰ ਜੱਫੀ ਪਾ ਕੇ ਨਾ ਖੜਾ ਹੋ ਗਿਆ, ਕਹਿੰਦਾ ਮੈਨੂੰ ਫੜ ਲਿਆ ਪੇੜ ਨੇ, ਉਹ ਫੜ ਲਿਆ ਮੈਨੂੰ ਛਡਾਓ ਮੈਨੂੰ ਛਡਾਓ, ਇੱਕ ਲੱਗ ਉਹਨੂੰ ਜਾ ਰਿਹਾ, ਕਹਿੰਦਾ ਪੇੜ ਨੇ ਤੈਨੂੰ ਫੜਿਆ ਕਿ ਤੂੰ ਪੇੜ ਨੂੰ ਫੜਿਆ, ਇਹ ਸੰਸਾਰ ਨੂੰ ਅਸੀਂ ਫੜਿਆ ਕਿ ਸੰਸਾਰ ਨੇ ਸਾਨੂੰ ਫੜਿਆ, ਫਿਰ ਹਾਂ ਇਹ ਚੱਕਰਾਂ ਚੋਂ ਕਿੱਥੇ ਨਿਕਲ ਸਕਦੇ ਆ, ਮੈਂ ਦੱਸ ਲੱਗਦਾ ਉਲਟਿਆ, ਇਹ ਸੰਸਾਰ ਨੂੰ ਅਸੀਂ ਫੜਿਆ, ਸੰਸਾਰ ਨੇ ਸਾਨੂੰ ਨੀ ਫੜਿਆ, ਤਾਂ ਲੋਕ ਪ੍ਰਸਿੱਧ ਪ੍ਰਸਿੱਧੀ ਦਾ ਵਿਰੋਧ ਪ੍ਰਾਪਤ ਹੋਏਗਾ। ਤਥਾ ਜਾਂ ਯਾਗਵਲਕ ਮੁਨੀ ਨੇ ਮੈਤਰੇ ਇਸਤਰੀ ਕੇ ਪ੍ਰਤੀ, ਆ ਦੇਖ ਲਓ ਯਾਗਵਲਕ ਮੁਨੀ ਜਦੋਂ ਸੰਨਿਆਸ ਲੈਣ ਲੱਗੇ, ਇਹ ਇਹਨਾਂ ਨੂੰ ਬ੍ਰਹਮ ਗਿਆਨ ਹੋ ਗਿਆ ਸੀ, ਘਰ 'ਚ ਰਹਿੰਦਿਆਂ ਇਹਨਾਂ ਨੇ ਦੋ ਪਤਨੀਆਂ ਸੀ, ਇੱਕ ਦਾ ਨਾਂ ਮੈਤਰੇ ਸੀ ਇੱਕ ਦਾ ਨਾਂ ਕਾਤਿਆਨੀ, ਤੇ ਇਹਨਾਂ ਦੇ ਪਾਸ ਗਊਆਂ ਬਹੁਤ ਸੀ, ਸੋਨਾ ਚਾਂਦੀ ਬਹੁਤ ਸੀ, ਤੇ ਇਹ ਜਦੋਂ ਨਿਕਲਣ ਲੱਗੇ ਨਾ ਘਰੋਂ, ਇਹਨਾਂ ਦੋਨਾਂ ਪਤਨੀਆਂ ਨੂੰ ਬੁਲਾ ਲਿਆ, ਆਪਣੀਆਂ ਪਤਨੀਆਂ ਨੂੰ ਬਿਠਾ ਕੇ ਕਹਿੰਦੇ ਵੀ ਦੇਖੋ ਵੀ ਮੈਂ ਚੱਲਿਆ ਜੇ ਹੁਣ ਸੰਨਿਆਸ ਲੈਣ ਲੱਗਾ ਤੇ ਮੈਂ ਘਰ ਛੱਡਣ ਲੱਗਾ, ਤੇ ਤੁਸੀਂ ਬਾਅਦ 'ਚ ਤੁਹਾਡੀ ਲੜਾਈ ਹੋਏਗੀ, ਆਹ ਮੇਰੀ ਚੀਜ਼ ਆ ਮੇਰੀ ਚੀਜ਼, ਤੇ ਮੈਂ ਤੁਹਾਨੂੰ ਹੁਣੇ ਮੰਨ ਦਿੰਦਾ ਤੁਹਾਡੀ ਲੜਾਈ ਨਾ ਹੋਵੇ, ਅੱਧਾ ਅੱਧਾ ਕਰ ਦੇਣਾ। ਤੇ ਜਿਹੜੀ ਮੈਤਰੀ ਸੀ ਨਾ ਉਹ ਬੋਲੀ, ਕਹਿੰਦੀ ਪਤੀ ਦੇਵ ਮੈਨੂੰ ਇਹ ਦੱਸੋ, ਇਹ ਜਿਹੜੇ ਪਦਾਰਥ ਤੁਸੀਂ ਸਾਨੂੰ ਵੰਡ ਰਹੇ ਜੇ, ਆਪ ਤੁਸੀਂ ਸੰਨਿਆਸ ਲੈ ਰਹੇ ਜੇ, ਇਹ ਪਰਮਾ ਜਿਹੜੇ ਇਹ ਜਿਹੜੇ ਸੰਸਾਰੀ ਪਦਾਰਥ ਹੈ ਇਹ ਸਾਨੂੰ ਪਰਮਾਤਮਾ ਦੇ ਨਾਲ ਮਿਲਾ ਦੇਣਗੇ? ਕਹਿੰਦਾ ਨਾ ਵੀ ਇਹਨਾਂ ਤੋਂ ਨਹੀਂ ਮਿਲਾਉਣਾ, ਇਹ ਨਹੀਂ ਪਰਮਾਤਮਾ ਨਾਲ ਮਿਲਾ ਸਕਦੇ। ਤੇ ਫਿਰ ਆਂਦੀ ਇਹ ਤੁਸੀਂ ਏਦਾਂ ਕਰੋ, ਇਹ ਸਾਰੇ ਪਦਾਰਥ ਇਹਨੂੰ ਦੇ ਦਿਓ, ਤੇ ਮੈਨੂੰ ਫਿਰ ਜਿਹੜਾ ਪਰਮਾਤਮਾ ਨੂੰ ਮਿਲਾਉਣ ਵਾਲਾ ਪਦਾਰਥ ਹੈ ਨਾ ਉਹ ਦਵੋ। ਉਹਨੇ ਸਾਰਾ ਹੀ ਧਨ ਦੌਲਤ ਜਿਹੜੀ ਕਰਦਿਆਂ ਨੂੰ ਦੇਤੀ, ਉਹਨੂੰ ਫਿਰ ਇਹ ਉਪਦੇਸ਼ ਕੀਤਾ। ਉਹਨੂੰ ਬਹਿਦਾਰਨਕ ਉਪਨਿਸ਼ਦ ਦੇ ਵਿੱਚ ਪ੍ਰਸੰਗ ਆਉਂਦਾ ਜਿਹੜਾ, ਜਿਹੜੇ ਹਿਸਾਬ ਨਾਲ ਯਾਗਵਲਕ ਜੀ ਨੇ ਆਪਣੀ ਪਤਨੀ ਨੂੰ ਮੈਤਰੇ ਨੂੰ ਉਪਦੇਸ਼ ਕੀਤਾ, ਉਹਦਾ ਥੋੜਾ ਜਿਹਾ ਉਦਾਹਰਣ ਦੇ ਰਹੇ ਆ। ਜਿਹੜਾ ਯਾਗਵਲਕ ਨੇ ਆਪਣੀ ਮੈਤਰੀ ਪਤਨੀ ਨੂੰ ਦੱਸਿਆ ਹੈ ਨਾ, ਦੇਖੋ ਕੀ ਕਹਿ ਰਿਹਾ, ਯਾਗਵਲਕ ਮੁਨੀ ਨੇ ਮੈਤਰੇ ਇਸਤਰੀ ਕੇ ਪ੍ਰਤੀ ਨਾ ਵਾ ਅਰੇ ਪਤਿਹੁ ਕਾਮਾਇਆ ਪਤੀ ਪ੍ਰਿਯੋ ਭਵਤੀ। ਪਤੀ ਵਾਸਤੇ, ਪਤਨੀ ਵਾਸਤੇ ਪਤੀ ਪ੍ਰਿਯ ਨਹੀਂ ਹੈ, ਆਪਣੇ ਸੁੱਖ ਵਾਸਤੇ ਪ੍ਰਿਯ ਹੈ। ਕੀ ਕਹਿ ਰਿਹਾ ਹੈ? ਕਹਿੰਦਾ ਪਤਨੀ ਨੂੰ ਪਤੀ ਪਿਆਰ ਕਰ ਰਿਹਾ ਹੈ, ਉਹ ਪਤਨੀ ਵਾਸਤੇ ਪਿਆਰ ਨਹੀਂ ਆਪਣੇ ਵਾਸਤੇ ਹੈ। ਇਹ ਮੇਰੀ ਪਤਨੀ ਬਹੁਤ ਪਿਆਰੀ ਹੈ। ਕਿਉਂ ਪਿਆਰੀ ਹੈ? ਸੁੱਖ ਦੇ ਰਹੀ ਹੈ ਉਹ। ਤੇ ਫਿਰ ਕੀ ਅਰਥ ਕੀ ਹੋਇਆ? ਕਿ ਮੇਰੇ ਪੁਰਸ਼ ਨੂੰ ਜਿਹੜੇ ਪਦਾਰਥ ਵਿੱਚ ਸੁੱਖ ਆਉਂਦਾ ਹੋਵੇ ਉਹਦੇ ਨਾਲ ਪਿਆਰ ਕਰੇਗਾ। ਸਵਾਰਥ ਤੇ ਹੋ ਹੀ ਗਿਆ, ਤੇ ਜੇ ਚੋਂ ਸੁੱਖ ਨਹੀਂ ਆਏਗਾ, ਸਵਾਰਥ ਨਹੀਂ ਸਿੱਧ ਹੋਏਗਾ। ਹਾਂ, ਧੈਰੀਏ ਧਰਮ ਮਿੱਤਰ ਅਰ ਨਾਰੀ ਆਪਤ ਕਾਲ ਜੇ ਪਰਖੀਏ ਚਾਰੀ, ਇਹਨਾਂ ਦੀ ਪ੍ਰੀਖਿਆ ਕਰਨੀ ਹੋਵੇ ਮੇਰੇ ਚ ਕਿਤਨਾ ਹੌਸਲਾ, ਧੈਰੀਏ ਮੈਂ ਕਿਤਨਾ ਕੁ ਧਰਮ ਦੀ ਪਾਲਣਾ ਕਰਦਾ। ਧਰਮ ਮਿੱਤਰ ਦੋਸਤ ਕਿੱਦਾਂ ਦੇ ਆ, ਔਰ ਪਤਨੀ, ਨਾਰੀ ਪਤਨੀ, ਜਦੋਂ ਬਿਪਤਾ ਪਾਈ ਹੋਏ ਨਾ ਬੰਦੇ ਤੇ, ਫਿਰ ਇਹਨਾਂ ਦੀ ਪਛਾਣ ਹੋ ਜਾਂਦੀ ਹੈ ਆਪਣੇ ਆਪ, ਤੇ ਕਿਹੜਾ ਮਿੱਤਰ ਟਿਕਦਾ ਉੱਥੇ, ਕਿਹੜੀ ਪਤਨੀ ਟਿਕਦੀ ਆ, ਮੈਂ ਕਿੰਨਾ ਕੁ ਧਰਮ ਵਾਲਾ ਹਾਂ, ਮੇਰੇ ਹੌਸਲਾ ਕਿੰਨਾ ਗਾ, ਫਿਰ ਪਤਾ ਲੱਗਦਾ। ਧੈਰੀਏ ਧਰਮ ਮਿੱਤਰ ਅਰ ਨਾਰੀ ਆਪਤ ਕਾਲ ਜੇ ਪਰਖੀਏ ਚਾਰੀ, ਤੇ ਕੀ ਹੋਇਆ, ਇਹ ਸਾਰੇ ਜਿਤਨੇ ਪ੍ਰੇਮ ਹੈ ਸਵਾਰਥ ਦੇ ਪ੍ਰੇਮ ਹੈ। ਜਿਹਨੂੰ ਜਿਹਦੇ ਕੋਲ ਸਾਡਾ ਕੋਈ ਮਤਲਬ ਹੱਲ ਨਹੀਂ ਹੋਣ ਵਾਲਾ, ਉਹਨੂੰ ਅਸੀਂ ਬੁਲਾਉਂਦੇ ਵੀ ਨਹੀਂ, ਜਿੱਥੇ ਮਰਜ਼ੀ ਫਿਰੀਏ, ਭਾਵੇਂ ਪਿੰਡ 'ਚ ਫਿਰਦਾ ਹੋਵੇ। ਤੇ ਜਿਹਦੇ ਕੋਲ ਸਾਨੂੰ ਕੁਛ ਮਸਲਾ ਹੱਲ ਹੋਣ ਵਾਲਾ, ਉਹਨੂੰ ਆਪਾਂ ਦੂਰ ਜਾਂਦਾ ਹੋ ਤਾਂ ਵੀ ਆਵਾਜ਼ਾਂ ਮਾਰਾਂਗੇ, ਆ ਜਾ ਆ ਜਾ। ਨਾ ਨਾ ਵਾਰੇ ਪਤਿਹੁ ਕਾਮਯਾ ਪਤੀ ਹੀ ਪ੍ਰਿਯੋ ਭਵਤੀ। ਕਹਿੰਦਾ ਪਤਨੀ ਨੂੰ ਜਿਹੜਾ ਪਤੀ ਪਿਆਰ ਕਰਦਾ ਹੈ ਉਹ ਆਪਣੇ ਸਵਾਰਥ ਵਾਸਤੇ ਕਰਦਾ ਹੈ, ਪਤਨੀ ਵਾਸਤੇ ਨਹੀਂ। ਠੀਕ ਹੈ? ਆਤਮਾ ਨਸਤੂ ਕਾਮਯਾਤਿ ਪ੍ਰਿਯੋ, ਆਪਣੇ ਵਾਸਤੇ ਪ੍ਰਿਯ ਹੈ, ਐਸੇ ਨਹੀਂ ਪਤਨੀ ਪ੍ਰਿਯ, ਐਸੇ ਪੁੱਤਰ ਨਹੀਂ ਪ੍ਰਿਯ, ਆਪਣੇ ਸਵਾਰਥ ਵਾਸਤੇ ਪ੍ਰਿਯ। ਇੱਕ ਵਾਰੀ ਟਰੈਕਟਰ ਸੁੱਖ ਦੇ ਰਿਹਾ ਹੈ, ਚੰਗਾ ਲੱਗਦਾ ਹੈ। ਇੱਕ ਵਾਰੀ ਕੀ ਹੋਇਆ, ਕੋਈ ਬੰਦਾ ਸੀ, ਉਹ ਟਰੈਕਟਰ ਉਹਦਾ ਮਾੜਾ ਸੀ, ਪਿੱਛੇ ਗੰਨੇ ਦੀ ਟਰਾਲੀ ਲੱਦੀ ਫਸ ਗਈ, ਉਹਨੇ ਜ਼ੋਰ ਲਵਾਇਆ, ਉੱਥੇ ਟਰੈਕਟਰ ਅਗਲੇ ਚੱਕੇ ਚੱਕੇ ਗਏ, ਉਹ ਚੱਕੇ ਗਏ ਜੋ ਪਿੱਛੇ ਸਟੇਅਰਿੰਗ ਤੇ ਉਹਦੇ ਨਾ ਛਾਲ ਮਾਰਦਾ ਤੇ ਉਹਨੂੰ ਦੱਬ ਲੈਂਦਾ। ਉਹ ਕਹਿੰਦਾ ਹੁਣ ਇਹਨੂੰ ਮੈਂ ਅੱਗ ਲਾਉਣੀ ਆ। ਉਹਨੂੰ ਮਸਾਂ ਪਿੰਡ ਦਿਆਂ ਬੰਦਿਆਂ ਸਮਝਾ ਸਮਝੋ ਕੇ ਪਿੱਛੇ ਕੀਤਾ, ਕਹਿੰਦਾ ਇਹ ਤਾਂ ਮੈਨੂੰ ਮਾਰ ਦਿੱਤਾ ਸੀ ਅੱਜ ਇਹਨੇ ਮੈਨੂੰ, ਹੁਣ ਇਹਨੂੰ ਮੈਂ ਫੂਕ ਹੀ ਦੇਣਾ। ਤੇ ਫਿਰ ਕੀ ਹੋਇਆ, ਪਹਿਲਾਂ ਉਹ ਸੁੱਖ ਦੇ ਰਿਹਾ ਸੀ, ਪਹਿਲਾਂ ਚੰਗਾ ਲੱਗ ਰਿਹਾ ਸੀ, ਹੁਣ ਮਾੜਾ ਜਿਹਾ ਦੇਖਿਆ ਇਹ ਗੜਬੜ ਹੈ, ਤਾਂ ਮੈਨੂੰ ਫੂਕ ਹੀ ਦਿਓ ਮਾਰ ਹੀ ਦਿਓ। ਤੇ ਕਿਹੜਾ ਮਤਲਬ ਕੀ ਹੋਇਆ ਫਿਰ, ਆਪਣੇ ਸਵਾਰਥ ਵਾਸਤੇ ਸਾਰਾ ਸੰਸਾਰ ਪ੍ਰਿਯ ਹੈ, ਏਦਾਂ ਕੁਛ ਨਹੀਂ ਹੈ। ਜਦੋਂ ਪਹਾੜਾ ਢੋਂਦਾ ਸੀ ਉਹਦੇ ਨਾਲ ਪੈਲੀ ਹੁੰਦਾ ਸੀ ਟਰਾਲੀਆਂ ਵਾਲੀਆਂ, ਬੜਾ ਸੁੱਖ ਟਰੈਕਟਰ ਦਾ, ਆ ਫਿਰ ਕਹਿੰਦਾ ਹੁਣ ਮੈਨੂੰ ਸਾੜ ਹੀ ਪਿਆ, ਸੁੱਖ ਕਿੱਧਰ ਗਿਆ। ਇਤਿਹਾਦਿਕ ਸੁਰਤੀ ਸਿਮਰਤੀਓ ਵਚਨੋ ਕਰਕੇ ਪਤੀ ਜਾਇਆ ਆਦਿਕ ਸਰਵ ਪਦਾਰਥੋਂ ਕੋ ਆਪ, ਪਤੀ ਜਾਇਆ ਆਦਿਕ, ਪਤੀ ਔਰ ਜਾਇਆ ਬਣੇ ਜੱਚਾ ਬੱਚਾ ਕੀ ਕਹਿੰਦੇ ਜੇ, ਤੇ ਫਿਰ ਜਾਇਆ ਜਨਮਣ ਵਾਲੀ, ਪਤੀ ਜਾਇਆ ਪਤੀ ਪਤਨੀ, ਪਤੀ ਜਾਇਆ ਆਦਿਕ ਸਰਵ ਪਦਾਰਥੋਂ ਕੋ ਆਪਣੇ ਆਤਮਾ ਵਾਸਤੇ ਹੀ ਪ੍ਰਿਯ ਕਹਿਆ ਹੈ, ਆਪਣੀ ਆਤਮਾ ਵਾਸਤੇ ਪ੍ਰਿਯ ਹੈ। ਜੇ ਸਾਨੂੰ ਸੁੱਖ ਮਿਲ ਰਿਹਾ ਹੈ ਤਾਂ ਪ੍ਰਿਯ ਹੈ, ਜੇ ਦੁੱਖ ਮਿਲ ਰਿਹਾ ਹੈ ਫਿਰ ਨਹੀਂ, ਆਪਣੇ ਆਪ ਵਾਸਤੇ, ਆਪਣੇ ਆਤਮਾ ਵਾਸਤੇ, ਆਪਣੇ ਆਪ ਵਾਸਤੇ। ਤਿੰਨ ਸੁਰਤੀ ਵਚਨੋ ਕਾ ਵੀ ਵਿਰੋਧ ਪ੍ਰਾਪਤ ਹੋਏ ਜਾਂਦੇ ਤਾਂ ਆਤਮਾ ਕੋ ਆਨੰਦ ਰੂਪ ਹੀ ਮਾਨਿਆ ਚਾਹੀਏ। ਇਸ ਪ੍ਰਕਾਰ ਕੇ ਤਰਕ ਤੇ ਆਤਮਾ ਆਨੰਦ ਰੂਪ ਵਾ ਨਹੀਂ, ਆਤਮਾ ਆਨੰਦ ਰੂਪ ਹੈ ਵਾ ਨਹੀਂ, ਜਾਂ ਪ੍ਰਕਾਰ ਕੇ ਸੰਸੇ ਕੀ ਨਿਵਿਰਤੀ ਹੋਵੇ ਹੈ। ਇਤੀ ਅਬ ਤਾਂ ਆਤਮਾ ਕੇ ਚੇਤਨ ਰੂਪਤਾ ਸਾਧਕ ਤਰਕ ਕਹੇ ਪੱਤੇ ਕੱਕੇ ਦੇ ਉੱਤੇ ਰੇਫ ਬਣਾ ਲਓ, ਤਰਕ ਤਰ ਹੈ ਉਹ, ਰਾਹ ਬਣਾ ਲਓ ਰਾਹ ਅੱਧਾ ਕੱਕੇ ਦੇ ਉੱਪਰ ਤਰਕ ਕਹੇ ਹੈ। ਜੈ ਆਤਮਾ ਜੋ ਕਦਾਚਿਤ ਚੇਤਨ ਰੂਪ ਨਹੀਂ ਹੋਵੇ, ਇਹ ਜਿਹੜਾ ਆਤਮਾ ਹੈ ਜੇ ਚੇਤਨ ਰੂਪ ਨਹੀਂ ਹੋਵੇ ਤੋ ਘਟ ਆਦਿ ਤੋਂ ਕੀ ਨਿਆਈ ਜੜਤਾ ਕਰਕੇ ਸਾਵਿਭ ਹੋਣੇ ਤੇ ਕੀ ਕਹਿ ਰਹੇ, ਇਹ ਕਹਿ ਰਿਹਾ ਹੈ ਜੇ ਆਤਮਾ ਨੂੰ ਜੋ ਜੇ ਆਤਮਾ ਜੋ ਕਦਾਚਿਤ ਚੇਤਨ ਰੂਪ ਨਹੀਂ ਹੋਵੇ, ਜੋ ਇਹਨੂੰ ਚੇਤਨ ਰੂਪ ਨਹੀਂ ਮੰਨੋਗੇ, ਠੀਕ ਹੈ, ਤੋ ਘਟ ਆਦਿ ਤੋਂ ਕੀ ਨਿਆਈ ਜੜਤਾ ਕਰਕੇ ਸਾਵਿਭ ਹੋਣੇ ਤੇ ਅਨਾਤਮਾ ਹੀ ਹੋਵੇਗਾ। ਫਿਰ ਆਤਮਾ ਕੈਸੇ ਹੋਏਗਾ, ਸਾਵਿਭ ਮੈਨੇ ਭਾਗ ਵਾਲਾ ਹੋਏਗਾ, ਅਨਿਤ ਹੋਏਗਾ, ਠੀਕ ਹੈ, ਅਨਾਤਮਾ ਹੋਏਗਾ। ਤਾਂ ਕਰਕੇ ਪ੍ਰਕਾਸ਼ਕ ਚੇਤਨ ਕੇ ਅਭਾਵ ਤੇ, ਪ੍ਰਕਾਸ਼ਕ ਕੌਣ ਆ, ਸਾਰੇ ਸੰਸਾਰ ਦਾ ਵਿਸ਼ਵ ਦਾ ਪ੍ਰਕਾਸ਼ਕ ਕੌਣ ਆ, ਆਤਮਾ ਚੇਤਨ ਹੈ ਉਹ। ਤੇ ਫਿਰ ਕੀ ਹੋਗਾ, ਪ੍ਰਕਾਸ਼ਕ ਚੇਤਨ ਕੇ ਅਭਾਵ ਕਰਕੇ, ਜਦੋਂ ਪ੍ਰਕਾਸ਼ਕ ਚੇਤਨ ਰਿਹਾ ਹੀ ਨਹੀਂ, ਉਹਨੂੰ ਜੜ ਮੰਨ ਲਿਆ, ਜਗਤ ਵਿਸ਼ੇ ਅੰਧਤਾ ਹੀ ਪ੍ਰਾਪਤ ਹੋਵੇਗੀ, ਇਹ ਸਾਰੇ ਜਗਤ ਵਿੱਚ ਅੰਧਤਾ ਪੈ ਜਾਏ, ਠੀਕ ਹੈ ਨਾ। ਤਾਂ ਆਤਮਾ ਕੋ ਚੇਤਨ ਰੂਪਤਾ ਕਹਿਣੇ ਹਰੇ, ਜੋ ਐਮ ਵਿਗਿਆਨਮਯਾ ਪ੍ਰਾਣੇਸ਼ੂ ਹਿਰਦਯਮ ਜੋਤਿਸ਼ ਪੁਰਸ਼ਾ, ਇਹ ਜਿਹੜਾ ਕੀ ਹੈ ਹਿਰਦੇ ਵਿੱਚ ਜੋਤੀ ਰੂਪ ਜਿਹੜਾ ਪੁਰਸ਼ ਹੈ ਉਹ ਕਿਆ ਹੈ, ਉਹ ਆਤਮਾ ਹੈ, ਠੀਕ ਹੈ। ਅਤਰ ਅਯਮ ਪੁਰਸ਼ ਸਵੈਮ ਜੋਤੀ ਜੋਤਿਰਭਵਤੀ, ਅਤਰ ਅਯਮ ਪੁਰਸ਼ ਪੁਰਸ਼ ਮੈਨੇ ਆਤਮਾ, ਅਯਮ ਅਤਰ ਅਯਮ ਪੁਰਸ਼ ਸਵੈਮ ਜੋਤਿਰਭਵਤੀ, ਇਹ ਸਵੈਮ ਪ੍ਰਕਾਸ਼ ਰੂਪ ਹੈ, ਸਵੈਮ ਭੰਗ ਉਹਦਾ ਅਰਥ ਕੀ ਹੈ, ਹਾਂ ਉਹਨੂੰ ਕਿਸੇ ਪਰ ਪ੍ਰਕਾਸ਼ ਦੀ ਜ਼ਰੂਰਤ ਨਹੀਂ ਹੈ। ਸ਼ੇਤਰਮ ਸ਼ੇਤਰੀ ਤਥਾ ਕ੍ਰਿਸ਼ਨ ਪ੍ਰਕਾਸ਼ਤੀ ਭਾਰਤਾ, ਇਹ ਗੀਤਾ ਦਾ ਸਲੋਕ ਆ ਗਿਆ। ਸ਼ੇਤਰਮ ਸ਼ੇਤਰੀ ਦੋ ਹੁੰਦੇ ਆ ਨਾ, ਇੱਕ ਸ਼ੇਤਰ ਇੱਕ ਸ਼ੇਤਰਗ, ਸ਼ੇਤਰ ਮੈਨੇ ਸਰੀਰ, ਸ਼ੇਤਰਗ ਮੈਨੇ ਸਰੀਰ ਨੂੰ ਜਾਣਨੇ ਵਾਲਾ, ਗਿਆ ਧਾਤੂ ਹੈ ਨਾ ਸ਼ੇਤਰਗ, ਗਿਆ ਧਾਤੂ ਜਾਣਨ ਵਿੱਚ ਹੈ, ਸ਼ੇਤਰ ਉਹ ਸ਼ੇਤਰਗ, ਸ਼ੇਤਰ ਮੈਨੇ ਸਰੀਰ, ਸ਼ੇਤਰਗ ਮੈਨੇ ਆਤਮਾ, ਸਰੀਰ ਨੂੰ ਜਾਣਨ ਵਾਲਾ ਜਿਹੜਾ ਹੈ, ਠੀਕ ਹੈ ਨਾ। ਪ੍ਰਕਾਸ਼ਤ ਹੀ ਭਾਰਤਾ, ਉਹੀ ਪ੍ਰਕਾਸ਼ ਰਿਹਾ ਸਾਰੇ ਖੇਤਰਾਂ ਨੂੰ, ਜਿਤਨੇ ਸਰੀਰ ਹੈ ਇਹ ਖੇਤਰ ਹੋ ਗਏ, ਇਹਨਾਂ ਦੇ ਜਿਹੜੇ ਜਾਣਨ ਵਾਲਾ ਕੀ ਹੋ ਗਿਆ, ਖੇਤਰਗ ਆਤਮਾ, ਕੁਛ ਵੀ ਕਹਿ ਲਓ। ਇਤਿਹਾਦਿਕ ਸੁਰਤੀ ਸਿਮਰਤੀ ਵਚਨ ਹੈ, ਤਿੰਨ ਸਰਵ ਵਚਨੋ ਕਾ ਵਿਰੋਧ ਪ੍ਰਾਪਤ ਹੋਵੇਗਾ। ਸੋ ਸੁਰਤੀ ਸਿਮਰਤੀ ਕਾ ਵਿਰੋਧ ਸਰਵ ਕੋ ਅਨਿਸ਼ਟ ਹੀ ਹੈ, ਜਾਤੇ ਤਾਂ ਆਤਮਾ ਕੋ ਚੇਤਨ ਰੂਪਤਾ ਹੀ ਮਾਨਿਆ ਚਾਹੀਏ। ਇਸ ਪ੍ਰਕਾਰ ਕੇ ਤਰਕ ਤੇ ਆਤਮਾ ਚੇਤਨ ਰੂਪ ਹੈ ਵਾ ਨਹੀਂ, ਜਾਂ ਪ੍ਰਕਾਰ ਕੇ ਸੰਸੇ ਕੀ ਨਿਵਿਰਤੀ ਹੋਵੇ ਹੈ। ਇਤੀ ਅਬ ਆਤਮਾ ਕੇ ਅਕਰਤਾਪਣੇ ਕੇ ਸਾਧਕ ਤਰਕ ਕਹੇ ਹੈ। ਅਬ ਆਤਮਾ ਕੋ ਜਿਹੜੇ ਕਰਤਾ ਮੰਨਦੇ ਆ, ਕਰਤਾ ਬੰਗ ਮੰਨਦੇ ਆ, ਫਿਰ ਕੀ ਹੋਣਗੇ, ਭੁਗਤਾ ਵੀ ਹੋ ਜਾਣਗੇ। ਜੇ ਆਤਮਾ ਜੋ ਕਦਾਚਿਤ ਕਰਤਾ ਹੋਵੇਗਾ ਤੋ ਵਿਕਾਰੀ ਪਣੇ ਕਰਕੇ ਪ੍ਰਣਾਮੀ ਹੋਣੇ ਤੇ ਅਨਿਤ ਹੀ ਹੋਵੇਗਾ। ਆਤਮਾ ਜੇ ਕਰਤਾ ਹੋਵੇਗਾ ਤੇ ਕੀ ਕੈਸੇ ਹੋ ਜਾਏਗਾ। ਜੇ ਆਤਮਾ ਜੋ ਕਦਾਚਿਤ ਕਰਤਾ ਹੋਵੇਗਾ ਤੋ ਵਿਕਾਰੀ ਪਣੇ ਕਰਕੇ, ਵਿਕਾਰੀ ਬਣੇ ਵਿਕਾਰ ਵਾਲਾ, ਔਰ ਪ੍ਰਣਾਮੀ ਬਣੇ ਬਦਲਨੇ ਵਾਲਾ, ਜੈਸੇ ਸਰੀਰ ਬਦਲ ਰਿਹਾ ਹੈ ਨਾ, ਪ੍ਰਤੀਸ਼ਣ ਬਦਲ ਰਿਹਾ ਹੈ, ਫਿਰ ਆਤਮਾ ਵੀ ਐਸੇ ਹੋ ਜਾਏਗਾ। ਤੇ ਜੇ ਆਤਮਾ ਐਸੇ ਹੋ ਗਿਆ, ਬਦਲਨੇ ਵਾਲਾ ਪ੍ਰਣਾਮੀ ਹੋ ਗਿਆ, ਤੇ ਫਿਰ ਅਨਿਤ ਹੋ ਜਾਏਗਾ, ਫਿਰ ਮਰੇਗਾ ਵੀ, ਠੀਕ ਹੈ ਨਾ। ਇਸ ਲਈ ਵੀ ਅਨਿਤ ਹੀ ਹੋਵੇਗਾ। ਜੋ ਆਤਮਾ ਕੋ ਅਨਿਤ ਮਾਨੋਗੇ ਤੋ ਆਤਮਾ ਕੋ ਨਿਤ ਕਹਿਣੇ ਹਾਰੇ। ਜੇ ਅਵਿਨਾਸ਼ੀ ਅਵਿਨਾਸ਼ੀ ਵਾਰੇ अयम आत्मा, ये आत्मा कैसा है? नाश से रहित है, नित्या सर्वगता स्थाणु रचलोयम सनातन। ये गीता का श्लोक आ गया, दूसरे अध्याय का, नित्या सर्वगता स्थाणु रचलोयम सनातन इत्यादि श्रुति स्मृति वचन है जिन सर्व वचनों का विरोध प्राप्त होएगा। ठीक है, नित्य है आत्मा और सर्वगत मैंने सर्वव्यापक है, स्थाणु मैंने जैसे वो ठूठ हिलता कि एक सा खड़ा है, बस ऐसे ही स्थाणु मैंने अडोल आत्मा आयरन की तरह उटस्थ है। इत्यादि श्रुति स्मृति वचन है जिन सर्व वचनों का विरोध प्राप्त होएगा। सो श्रुति स्मृति का विरोध सर्व को अनिष्ट ही है, जाते आत्मा को अकर्ता ही मानना चाहिए। और आत्मा को कर्ता मानने में दो दोष आंदे आ, केड़े आंदे आ? वो तो आंदे ही आंदे, पिछे पढ़ के आए जी, कृतनाश कृताभ्यागम, दो दोष आंदे आ, एक कृतनाश ये आत्मा नूं तुसी की मान लोगे, कर्ता मान लोगे, ते करता मन लोगे ते भोगता भी मनोगे, जन्म फिर की होगा, जन्म जन्म मरण वाला होएगा। जे आत्मा जन्म मरण वाला होया ते कृतनाश कृताभ्यागम दो दोष आउणगे। कृतनाश मैंने जेड़े तुसी पुन कर्म कीते, दान कीते, जप कीता, तप कीता, शरीर खत्म होया, आत्मा खत्म होगी, वो किधर गए? उन्हां दा फल मिलिया ही ना कोई, तो फल दूसरे जन्म च मिलना सी, वो तो मिलिया ही ना। और एक बच्चा जन्मिया ही है जे ओदी एक कख नहीं है, जां एक बांह नहीं है, जां टेढ़ी बांह है, उन्हें केड़ा पाप कर्म करता उन्हें फल मिल गया? ते फिर पिछले कर्म दा मनोगे ते आत्मा नूं फिर अनित कैसे मनोगे? है नित हुण भी तुसी मन रहे जे, सारे ही मन रहे हैं आत्मा नूं नित। क्यों? कोई बंदा गलत कम करता होवे उन्हूं की कहिंदे? अरे सुधर जा, क्यों नरकां दे अधिकारी बनी जाना, क्यों नरकां दे रस्से वटी जाना? मतलब ये तो मर गया शरीर इत्थे ही, ते फिर नरक च कौन जाऊगा? कोई तो रहूगा बाकी, जां स्वर्ग च कौन जाऊगा? कोई तो रहूगा, वो भी मनदे आ, पर वो शरीर तो अलग करके नहीं मनदे, जमण वाला जन्म मरण वाला मनदे आ। चलो, जां ते आत्मा को अकर्ता ही मानना चाहिए, इस प्रकार के तर्क से जह आत्मा करता है वा अकर्ता है, जहाँ प्रकार के संशय की निवृत्ति हो गए इति। अब तत्त्वम पदार्थ के अभेद का साधक तर्क कहे हैं। अब ये हो गए तत्पद और त्वम पद, ईश्वर दे विच संशय भुलेखे और जीव दे विच अपने आप दे विच जिहड़े भुलेखे सी वह ना दस दिते। हुण इह जिहड़ा हुण जिद्दां फिर आपां की करदे आ, मैं ब्रह्म हूं, मैं ब्रह्म हूं, मैं ब्रह्म हूं, मैं आत्मा हूं, मैं आत्मा हूं, ये साधना करते हैं तो की आप ब्रह्म दे विच मिल सकते हैं? वो ब्रह्म दे नाल साडी एकता हो सकती है? ये संशय हो जाए किसी नू, लै स्वर्ग ते जा सकते हैं, कितने ब्रह्म रूप भी हो जाता, कोई ईश्वर रूप भी हो जाएगा जीव कितने। हुण इहदा इहदे विच विस्तारन दसणगे। सो अब तत् त्वम पदार्थ के अभेद का साधक तर्क है, इन्हां विच कोई भेद नहीं है। तत् पद मैंने जीव और ईश्वर विच कोई भेद नहीं है, वो एक ही है, इहदा साधक तर्क है। सो तत् पदार्थ रूप परमात्मा जो कदाचित इस त्वम पदार्थ रूप जीव ते भिन्न होवे। हुण इह समझ लैना ठीक से, आंदा जिहड़ा परमात्मा है उहनूं तुसीं की मानदे जे? सत चित आनंद। आत्मा नूं की मानदे जे? सत चित आनंद। ते जे ओ आत्मा तो परमात्मा भिन्न होवे जां परमात्मा तो आत्मा भिन्न होवे, ठीक है, जो कदाचित त्वम पदार्थ रूप जीव ते भिन्न होवे, कौन? परमात्मा, ठीक है। तो घट आदि की न्याई अनात्म भाव करके अनति ही होवेगा। जे तो अलग होएगा तो फिर अनित होगा, जैसे घड़ा अलग है, जे घड़ा जेड़ा घड़ा आकाश है, घड़े वाला आकाश है, महाकाश ना अलग होवेगा तो फिर वो निराकार नहीं हो सकता, ठीक है ना। और ता परमात्मा को जो अनित मानोगे तो परमात्मा को नित रूप कहने हारे जे सुरति स्मृति इतिहास प्राण इत्यादिकों के वचन है तिन सर्वों का विरोध प्राप्त होवेगा। किंवा ता जीव ब्रह्म का जो भेद मानोगे, जीव ब्रह्म का जो भेद मानिए तो ता जीव ब्रह्म के अभेद को कथन करने हारे जे तत्त्वमसि अहम् ब्रह्मास्मि अहम् आत्मा ब्रह्म क्षेत्र क्षेत्रज्ञम चापि महाविद्धि सर्व क्षेत्रेषु भारत। की कह रहे हैं? अहम् ब्रह्मास्मि तत्त्वमसि, फिर अहम् ब्रह्मास्मि, फिर अहम् आत्मा ब्रह्म, ये आत्मा जो है ये ब्रह्म रूप है, फिर क्षेत्रम क्षेत्रज्ञम चापि महाविद्धि सर्व क्षेत्रेषु भारत। गीता विच कह रहे हैं क्षेत्रज्ञम, क्षेत्र नूं जे जानने वाला जेड़ा है ना वो मैं हूं। क्षेत्रम क्षेत्रज्ञम चापि महाविद्धि, वो मैनू समझ, सर्व क्षेत्रेषु भारत, जितने शरीर है इन्हां नूं जानने वाला कौन है, मैं हूं। ठीक है जी। इत्यादि का सुरती स्मृति यही जो है घटघट में हर जीव बसे, यही जो है घटघट में हर जीव बसे। जे वो नहीं जानता हो शरीर तो एक दंत कह दे मेरे इसे पीड़ हो रही है, मेरे इसे दर्द हो रही है, मैं सुखी हूं मैं दुखी हूं, कोई तो जानता है, ताई तो क्या जानता। इत्यादि के सुरती स्मृति वचन है इन सर्व वचनों का विरोध प्राप्त होवेगा। सो सुरति स्मृति आदिकों का विरोध सर्व को अनिष्ट है, जाते ता परमात्मा को इस जीव आत्मा ते अभिन्न ही मानना चाहिए, अभिन्न। इस प्रकार के तर्क ते सो परमात्मा इस जीव ते भिन्न है वा अभिन्न है, जहाँ प्रकार के संशय की निवृत्ति हो गए इति। अब केवल ज्ञान विषय मोक्ष की साधनता का साधक तर्क कहे हैं, केवल ज्ञान मोक्ष का साधन है कि ज्ञान दे नाल नाल कर्म भी करना चाहिए या ज्ञान दे नाल नाल उपासना भी करनी चाहिए, वो मुक्ति का साधन है कि कला ज्ञान है। ठीक है। जो कदाचित कर्म मिश्रित ज्ञान मोक्ष का साधन होवे, कर्म मिश्रित मैंने नाल कर्म भी करी जाओ नाल ज्ञान भी, ये कितना हो जाएगा? एक पासे कह दीजिए मैं करता हूँ, दूसरे पासे कम करी जाओ, यज्ञ भी करी जाओ। ठीक है। जो कदाचित कर्म मिश्रित ज्ञान मोक्ष का साधन होवे तो स्वर्ग आदि को की न्यायी कर्म जन होने ते ता मोक्ष को भी अनित्यपणा ही प्राप्त होवेगा। की कह रहे? जिदा स्वर्ग कैसे है अनित्य, गए पुण्य कर्म करके पुण्य कर्म समाप्त हो गए तो फिर वापस आ गए, करता हूं ना स्वर्ग चो। ऐसे ही ये मोक्ष भी ऐसे होया, जब थोड़ी देर मोक्ष होगी फिर अगले जन्म फिर बंधन पे आ गया, फिर खाली मोक्ष हो। ठीक है। मोक्ष का साधन होवे तो स्वर्ग आदि की न्यायी कर्म जन होने थे, कर्म दे नाल उत्पन्न होया ना स्वर्ग, स्वर्ग की किता सर्व कामो जजेत, स्वर्ग प्राप्ति की इच्छा है तो यज्ञ करो, तो यज्ञ कर्म है, तो कर्म दे नाल की प्राप्त हो गया स्वर्ग, तो मोक्ष कर्म दे नाल प्राप्त नहीं हो सकती, वो ज्ञान ना प्राप्त होएगी। रज्जू च सर्प प्रतीत हो रहा उन्हें दड़ाना चाहो थे तो की करोगे? मैं जप करना रज्जू का जरा सर्प दौड़ जाएगा, जप करन लग जो, पाठ करने लग जो, दान करने लग जो, तप करने लग जो, वो सर्प दौड़ जाए, वो नहीं दौड़ता, वो है ही नहीं, वो ज्ञान ना दौड़ेगा। हाँ, तो जब सानू पता लग गया भी मेरे जन्म मरण नहीं है, जन्म मरण शरीर का धर्म है मेरा नहीं है, तो फिर मेरा जन्म मरण क्यों होगा? समझना तो इन्ना किया, इन्ना ही समझना है, मेरा जन्म मरण नहीं है, जन्म मरण दो में ना दो मिने दो मिने आपा की कह देने, दो मिने की कह देने, आपा दो का अर्थ की लगूगा? जीव ईश्वर छड के बोलो, ऐसे प्रकृत का अर्थ बोलो, ਅਸੀਂ ਕੀ ਕਹਿ ਦਿੰਦੇ ਪਰਮਾਤਮਾ ਭਗਤ ਨੇ, ਪਰਮਾਤਮਾ ਭਗਤ ਨਹੀਂ, ਜੀਵ ਈਸ਼ਵਰ ਦੋਨਾਂ ਦੇ ਵਿੱਚ ਨਾ ਜਨਮ ਹੈ ਨਾ ਮਰਨ ਹੈ। ਨਾ ਜੀਵ ਈਸ਼ਵਰ ਦਾ ਜਨਮ ਹੈ, ਕਿਉਂ? ਉਹ ਵੀ ਭ੍ਰਾਂਤੀ ਤੇ ਹੈ, ਮਾਇਆ ਉਪਾਧੀ ਤੇ। ਉਹ ਜੀਵ ਦਾ ਜਿਹੜਾ ਜਨਮ ਹੈ ਉਹ ਵੀ ਅਗਿਆਨ ਉਪਾਧੀ ਤੇ ਹੈ। ਤੇ ਕੀ ਹੋ ਗਿਆ ਫਿਰ, ਜਨਮ ਮਰਨ ਦੋਵੇਂ ਨਾ ਹੀ।
ਜਨ ਪਰਉਪਕਾਰੀ ਆਏ, ਜਨ ਉਹ ਮਤਲਬ ਈਸ਼ਵਰ,
ਹਾਂ
ਉਹ ਪਰਉਪਕਾਰ ਵਾਸਤੇ ਆਏ,
ਪਰਉਪਕਾਰ ਕਰਨ ਵਾਸਤੇ ਆਇਆ ਹੈ। ਨਾ ਉਹਦਾ ਜਨਮ ਹੈ ਨਾ ਉਹਦਾ ਮਰਨ। ਜੇ ਕੋਈ ਸਾਧ ਆਇਆ ਹੈ ਤੇ ਉਹਦਾ ਵੀ ਜਨਮ ਮਰਨ ਨਹੀਂ ਹੈ, ਕਿਉਂ? ਪਰਉਪਕਾਰ ਕਰਨ ਆਏ ਆ। ਔਰ ਈਸ਼ਵਰ ਦੇ ਅਵਤਾਰ ਲੈਂਦਾ ਹੈ, ਉਹ ਵੀ ਕਿੱਦਾਂ ਆਉਂਦਾ? ਉਹ ਵੀ ਪਰਉਪਕਾਰ ਕਰਨੇ ਆਉਂਦਾ ਜੀਵਾਂ ਤੇ। ਪ੍ਰਿਤਰਾ ਨਾ ਸਾਧੂ ਨਾਮ ਵਿਨਾਸ਼ਾ ਚ ਦੁਸ਼ਕ੍ਰਿਤਾਮ ਧਰਮ ਸੰਸਥਾਪਨਾ ਰਥਾਇਆ ਸਵਾਮੀ ਭਾਮੀ ਜੁਗੇ ਜੁਗੇ। ਗੀਤਾ ਦੇ ਚੌਥੇ ਅਧਿਆਇ ਚ ਭਗਵਾਨ ਸ਼੍ਰੀ ਕ੍ਰਿਸ਼ਨ ਕਹਿ ਰਹੇ ਹੈ, ਜਦਾ ਜਦਾ ਹੀ ਧਰਮ ਸਿਆ, ਹਾਂ ਜਦੋਂ ਜਦੋਂ ਧਰਮ ਦੀ ਹਾਨੀ ਹੁੰਦੀ ਹੈ ਫਿਰ ਉਦੋਂ ਉਦੋਂ ਮੈਂ ਪ੍ਰਗਟ ਹੁੰਦਾ। ਧਰਮਸਿਆ ਗਲਾਨੀ ਦੇ ਭਵਤੀ ਭਾਰਤ ਅਭਿਉਥਾ ਨਾਮ ਧਰਮਸਿਆ ਤਦਾਤਾਂ ਤਦਾਤਮਾ ਨਾਮ ਸਿਰਜਾਮਿਆ। ਮੈਂ ਆਪਣੇ ਆਪ ਦੀ ਸਿਰਜਣਾ ਕਰਦਾ,
ਆਪਣੇ ਆਪ ਦੀ,
ਹਾਂ ਸਿਰਜਣਾ ਮੈਂ ਪ੍ਰਗਟ ਹੁੰਦਾ ਮੇਰੀ, ਮੈਨੂੰ ਕੋਈ ਬਣਾਉਂਦਾ ਨੀ ਹੈ।
ਕਲੀਅਰ ਦੱਸ ਰਹੀਆਂ ਨੇ,
ਹਾਂ ਜੈਸੇ ਕੋਈ ਘੜੇ ਨੂੰ ਘੁਮਿਆਰ ਬਣਾ ਰਿਹਾ, ਮੈਨੂੰ ਕੋਈ ਬਣਾਉਂਦਾ ਨੀ। ਐਸੇ ਆਪਣੇ ਆਪ ਨੂੰ ਮੈਂ ਸਿਰਜਣਾ ਕਰਦਾ, ਮੈਂ ਤਾਂ ਪ੍ਰਗਟ ਹੁੰਦਾ। ਤੇ ਕਾਹਦੇ ਵਾਸਤੇ? ਪ੍ਰੀਤਾਂ ਨਾ ਸਾਧੂ ਨਾਮ ਵਿਨਾਸ਼ਾ ਚ ਦੁਸ਼ਕ੍ਰਿਤਾਮ। ਕਾਹਦੇ ਵਾਸਤੇ ਤੁਸੀਂ ਪ੍ਰਗਟ ਹੁੰਦੇ ਜੇ? ਪ੍ਰੀਤਾਂ ਸਾਧੂ ਨਾਮ ਸੰਤ ਪੁਰਸ਼ੋਂ ਦਾ ਉਧਾਰ ਕਰਨ ਵਾਸਤੇ, ਔਰ ਵਿਨਾਸ਼ਾ ਚ ਦੁਸ਼ਕ੍ਰਿਤਾਮ ਪਾਪੀ ਪੁਰਸ਼ੋਂ ਦਾ ਨਾਸ਼ ਕਰਨ ਵਾਸਤੇ। ਧਰਮ ਸੰਸਥਾਪਨਾ ਰਥਾਇਆ ਸੰਭਵ ਅਮੀ ਜੁਗੇ ਜੁਗੇ, ਇੱਕ ਯੁਗ ਚ ਨੀ ਹਰ ਯੁਗ ਚ ਮੈਂ ਪ੍ਰਗਟ ਹੁੰਦਾ। ਇਹ ਹੈ ਜਿਹੜੀ ਤੁਸੀਂ ਮਹਾਭਾਰਤ ਸੁਣਦੇ ਹੋ, ਦੋ ਸਲੋਕ ਪਹਿਲਾਂ ਇਹ ਬੋਲਦੇ, ਹੈਂ ਜਦਾ ਜਦਾ ਹੀ ਧਰਮਸਿਆ ਗਲਾਨੀ ਭਵਤੀ ਭਾਰਤ। ਜਦਾ ਜਦਾ ਮੈਂ ਜਦੋਂ ਜਦੋਂ, ਚਲੋ ਔਰ ਤਾਂ ਮੋਕਸ਼ ਕੂ ਜੋ ਅਨਿਤ ਮਾਨੋ ਮਾਨੀਏ ਤੋ ਮੁਕਤ ਪੁਰਸ਼ ਕੋ ਵੀ ਪੁਨਃ ਸੰਸਾਰ ਕੀ ਪ੍ਰਾਪਤੀ ਹੋਵੇਗੀ। ਜੇ ਪਹਿਲਾਂ ਮੁਕਤ ਹੋ ਗਿਆ ਸਵਰਗ ਵਾਂਗੂ, ਸਵਰਗ ਚਲ ਗਿਆ, ਫਿਰ ਇਹਨਾਂ ਇੱਥੇ ਮਾਰਿਆ ਧੱਕਾ ਚੱਲ ਪ੍ਰਿਥਵੀ ਤੇ, ਫਿਰ ਇੱਥੇ ਆ ਕੇ ਜਨਮ ਲਿਆ। ਏਦਾਂ ਪਹਿਲਾਂ ਮੁਕਤ ਹੋ ਗਿਆ, ਫਿਰ ਉਹਨੇ ਕਿਹਾ ਜਾ ਵੀ ਤੁਹਾਡੀ ਹੁਣ ਮੁਕਤੀ ਸਮਾਪਤ ਹੋਈ। ਏਦਾਂ ਦੀ ਮੁਕਤੀ ਨਹੀਂ ਹੋ। ਤਾਂ ਕਰਕੇ ਮੁਕਤ ਪੁਰਸ਼ ਕੋ ਪੁਨਃ ਸੰਸਾਰ ਕੀ ਪ੍ਰਾਪਤੀ ਕਾ ਨਿਸ਼ੇਧ ਕਰਨੇ ਹਾਰੇ ਨਾਸਾ ਪੁਨਾ ਵਰਤ ਤੇ, ਉਹ ਦੁਬਾਰਾ ਨਹੀਂ ਆਉਂਦਾ। ਜਦ ਗਤਵਾ ਨਾ ਨਿਵਰਤਨ ਤੇ ਤਦ ਧਾਮਾ ਪਰਮਮ ਮਮਾ, ਜਦ ਗਤਵਾ ਨਾ ਨਿਵਰਤਨ ਤੇ ਤਦ ਧਾਮਾ ਪਰਮਮ ਮਮਾ, ਜਦ ਗਤਵਾ ਜਿੱਥੇ ਜਾ ਕਰਕੇ ਨਾ ਨਿਵਰਤਨ ਤੇ ਵਾਪਸ ਨਹੀਂ ਆਉਂਦੇ, ਸਵਰਗ ਵਿੱਚ ਜਾ ਕਰਕੇ ਵਾਪਸ ਆ ਜਾਂਦੇ ਆ। ਜਦ ਗਤਵਾ ਜਿੱਥੇ ਜਾ ਕਰਕੇ ਨਾ ਨਿਵਰਤਨ ਤੇ ਵਾਪਸ ਨਹੀਂ ਆਉਂਦੇ, ਤਦ ਧਾਮਾ ਪਰਮਮ ਮਮਾ, ਉਹ ਪਰਮ ਧਾਮ ਜਿਹੜਾ ਪਵਿੱਤਰ ਸਰੂਪ ਹੈ ਉਹ ਮੇਰਾ ਸਰੂਪ ਹੈ, ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ, ਉੱਥੋਂ ਫਿਰ ਵਾਪਸ ਨਹੀਂ ਆ ਸਕਦੇ। ਨਾਸਾ ਪੁਨਾ ਵਰਤੇ, ਜਦ ਗਤਵਾ ਦੇਖੋ, ਜਦ ਨਾਸਾ ਪੁਨਾ ਵਰਤੇ, ਜਦ ਗਤਵਾ ਨਾ ਨਿਵਰਤਨ ਤੇ ਤਦ ਧਾਮਾ ਪਰਮਾ ਮਮਾ ਗਿਆ ਨਾ ਸੁਰਤੀ ਸਿਮਰਤੀ ਇਤਿਹਾਦਿਕ ਸੁਰਤੀ ਸਿਮਰਤੀ ਵਚਨੋ ਕਾ ਵਿਰੋਧ ਪ੍ਰਾਪਤ ਹੋਵੇਗਾ। ਤਾਂ ਕੇਵਲ ਗਿਆਨ ਤੇ ਮੋਕਸ਼ ਕੀ ਪ੍ਰਾਪਤੀ ਕੁ ਕਥਨ ਕਰਨੇ ਹਾਰੇ, ਜੇ ਗਿਆਨਾਤ ਗਿਆਨਾ ਦੇਵ ਤੂੰ ਕੇਵਲਮ, ਗਿਆਨ ਸੇ ਹੀ ਗਿਆਨਾਤ ਗਿਆਨ ਸੇ ਹੀ ਕੇਵ ਮੈਨੇ ਹੀ ਕੇਵਲਮ, ਕੇਵਲ ਮੋਕਸ਼ ਦੀ ਪ੍ਰਾਪਤੀ ਗਿਆਨ ਨਾਲ ਹੀ ਹੋਏਗੀ, ਹੋਰ ਨਹੀਂ ਕਿਸੇ ਹੋ ਸਕਦੀ। ਨਾ ਨਾ ਅਨਿਆ ਨਾ ਅਨਿਅਮ ਪੰਥਾ ਵਿਦਿਅਤੇ ਜਨਾਇਆ, ਉਹਨਾਂ ਦੂਸਰਾ ਕੋਈ ਰਸਤਾ ਹੀ ਨਹੀਂ ਹੈ, ਕਿੱਧਰ ਨੂੰ ਜਾਓਗੇ? ਪੰਥਾ ਮੈਨੇ ਰਸਤਾ, ਕੋਈ ਦੂਸਰਾ ਰਸਤਾ ਹੀ ਨਹੀਂ ਹੈ ਮੁਕਤ ਹੋਣ ਦਾ। ਹਾਂਜੀ ਗਿਆਨ ਆਦ ਗਿਆਨ ਆਦ ਦਾ ਹੱਲ ਹੋ ਜਾਏਗਾ, ਦਾ ਚੋਂ ਉਹ ਜਿਹੜੇ ਏ ਉੱਪਰ ਲੱਗੀ ਹੈ ਨਾ ਉਹ ਈ ਦੀ ਮ ਇਹ ਹੋ ਜਾਏਗੀ ਏਵ, ਗਿਆਨ ਆਦ ਏਵ ਤੂੰ ਕੇਵਲਮ, ਤੂੰ ਮੈਨੇ ਪਰੰਤੂ, ਪਰੰਤੂ ਜੋ ਆ ਮੋਕਸ਼ ਹੈ ਉਹ ਤੇ ਗਿਆਨ ਨਾਲ ਹੀ ਹੋਏਗੀ। ਇਹ ਸੰਸਕ੍ਰਿਤ ਹੈ ਬਈ, ਹਾਂ ਹਾਂ। ਨਾ ਅਨਿਆ ਪੰਥਾ ਵਿਦਿਅ ਤੇ ਜਨਾਇਆ, ਦੂਸਰਾ ਕੋਈ ਰਸਤਾ ਨਹੀਂ ਹੈ ਮੁਕਤੀ ਦਾ ਸਾਧਨ ਵਾਸਤੇ, ਮੁਕਤੀ ਗਿਆਨ ਨਾਲ ਹੋਏਗੀ, ਠੀਕ ਹੈ। ਗਿਆਨ ਆ ਤੂੰ ਗਿਆਨੇ ਤੋਂ ਤਦ ਗਿਆਨਮ ਜੇਸ਼ਾਮ ਜੇਸ਼ਾਮ ਨਾਸ਼ੀ ਤਮਾਤਮਨਾ ਇਹ ਵੀ ਗੀਤਾ ਦਾ ਸਲੋਕ ਹੈ। ਇਤਿਹਾਦਿਕ ਸੁਰਤੀ ਸਿਮਰਤੀ ਵਚਨ ਹੈ ਜਿਨ ਸਰਵ ਵਚਨੋ ਕਾ ਵਿਰੋਧ ਪ੍ਰਾਪਤ ਹੋਵੇਗਾ। ਸੋ ਸੁਰਤੀ ਸਿਮਰਤੀ ਵਚਨੋ ਕਾ ਵਿਰੋਧ ਸਰਵ ਆਸਤਿਕੋ ਕੋ ਅਨਿਸ਼ਟ ਹੈ ਜਾਂਤੇ ਸੋ ਸਰਵ ਜਾਂਤੇ ਸੋ ਕਰਮ ਮਿਸ਼ਰਿਤ ਗਿਆਨ ਮੋਕਸ਼ ਕਾ ਸਾਧਨ ਨਹੀਂ ਹੈ। ਕਰਮ ਮਿਸ਼ਰਿਤ ਗਿਆਨ ਮੋਕਸ਼ ਦਾ ਸਾਧਨ ਨਹੀਂ ਆ ਵੀ ਕਰਮ ਤੇ ਤੁਹਾਨੂੰ ਕਰਤਾ ਬਣਾਉਂਗੇ ਤੇ ਤੁਸੀਂ ਕਹਿ ਰਹੇ ਮੈਂ ਕਰਤਾ ਹੂੰ ਬਸ ਤੇ ਕਰਮ ਕਿੱਦਾਂ ਕਰੋਗੇ ਨਹੀਂ ਕਰਮ ਕਿੱਦਾਂ ਕਰੋਗੇ ਪਹਿਲਾਂ ਆਪਣੇ ਆਪ ਨੂੰ ਕਰਤਾ ਮੰਨੋਗੇ ਤਾਂ ਹੀ ਤੇ ਕਰਮ ਹੋਊਗਾ ਤੇ ਇੱਕ ਪਾਸੇ ਕਰਤਾ ਬਣ ਗਏ ਇੱਕ ਪਾਸੇ ਅਕਰਤਾ ਬਣ ਗਏ ਇਹ ਕਿੱਦਾਂ ਕੰਮ ਚੱਲੂਗਾ ਉਹ ਨਹੀਂ ਚੱਲ ਸਕਦੇ ਦਿਨ ਰਾਤ ਇਕੱਠੇ ਕਿੱਦਾਂ ਹੋ ਜਾਣਗੇ ਕਿੱਦਾਂ ਹੋ ਜਾਊਗਾ ਹੈ ਮਿਸ਼ਰਿਤ ਗਿਆਨ ਕਿੱਦਾਂ ਮੁਕਤ ਦਾ ਸਾਧਨ ਹੋ ਜਾਏਗਾ ਵੀ ਇੱਕ ਪਾਸੇ ਤੁਸੀਂ ਕਹਿ ਰਹੇ ਮੈਂ ਕਰਤਾ ਨਹੀਂ ਤੇ ਜਦੋਂ ਕੰਮ ਕਰੋਗੇ ਤੇ ਸੰਕਲਪ ਨਹੀਂ ਕਰੋਗੇ ਤੇ ਕਰਤਾ ਬਣ ਗਏ ਨਾ ਤੇ ਜਦੋਂ ਕਰਤਾ ਬਣ ਗਏ ਤੇ ਅਕਰਤਾ ਕਹਾਂ ਰਹਿ ਗਏ ਫਿਰ ਅਕਰ ਹਾਂ ਫਿਰ ਕਿੱਦਾਂ ਹੋ ਜਾਊਗਾ ਕਰਤਾ ਜਿਹੜਾ ਉਹ ਭੋਗਤਾ ਵੀ ਬਣੇਗਾ ਫਿਰ ਕਰਤਾ ਜਿਹੜਾ ਹੈ ਉਹ ਭੋਗਤਾ ਵੀ ਬਣੇਗਾ ਹੁਣ ਇਹ ਥੋੜੀ ਕਰਤਾ ਮੈਂ ਬਣਿਆ ਤਾਂ ਭੋਗਤਾ ਮੇਰਾ ਗੁਆਂਢੀ ਬਣ ਜਾਏਗਾ ਉਹ ਨਹੀਂ ਹੋ ਸਕਦਾ ਜਿਹੜਾ ਕਰ ਰਿਹਾ ਹੈ ਉਹੀ ਭੁਗਤੇਗਾ ਤੂੰ ਕਿਉਂ ਭਿਓ ਦਾਸ ਕਬੀਰ ਤੇਰੀ ਝੌਂਪੜੀ ਗੱਲ ਕਟਨ ਕੇ ਪਾਸ ਜੋ ਕਰਨਗੇ ਸੋ ਭਰਨਗੇ ਸਾਨੂੰ ਦੂਜਿਆਂ ਦੀ ਚਿੰਤਾ ਰਹਿੰਦੀ ਆ ਆਪਣੀ ਚਿੰਤਾ ਨਹੀਂ ਹੈ ਸੱਚੀ ਗੱਲ ਆ ਦੂਜੇ ਨੂੰ ਇਹ ਬੜਾ ਪਾਪੀ ਬੰਦਾ ਬਸ ਉਹ ਪਾਪੀ ਸਾਨੂੰ ਥੋੜੀ ਭੋਗਣੇ ਪੈਣੇ ਉਹਦੇ ਆਪੇ ਭੋਗੇ ਆਪਣੀ ਪੀੜੀ ਥੱਲੇ ਸੋਟਾ ਨਹੀਂ ਮਾਰਨਾ ਦੂਜੇ ਨੂੰ ਕਹੀ ਜਾਣਾ ਇਹ ਬਹੁਤ ਗੰਦਾ ਗਲਤ ਬੰਦਾ ਹੈ ਇਹ ਤੋਂ ਦੂਰ ਹੀ ਠੀਕ ਹੈ ਵੀ ਸਾਡੇ ਨਾਲ ਵੀ ਤਾਂ ਗਲਤ ਹੋਊਗਾ ਜਿਹੜਾ ਬੰਦਾ ਹੀ ਹੋ ਗਿਆ ਜਿਹੜਾ ਜੀਵ ਹੀ ਆ ਗਿਆ ਜਿਹੜਾ ਆਪਣੇ ਆਪ ਨੂੰ ਜੀਵ ਸਮਝੀ ਬੈਠਾ ਉਹ ਤੋਂ ਗੰਦਾ ਤਾਂ ਹੋ ਹੀ ਨਹੀਂ ਸਕਦਾ ਕੋਈ ਕਿੱਦਾਂ ਹੋਊਗਾ ਦੱਸੋ ਇਹ ਗੰਦਗੀ ਛੱਡਣ ਵਾਸਤੇ ਸਤਸੰਗ ਹੁੰਦੇ ਆ ਵੀ ਕਿੱਦਾਂ ਛੁੱਟੇ ਹਾਂ ਵੀ ਮਨੁੱਖ ਦਾ ਭਲਾ ਕੌਣ ਚਾਹੇਗਾ ਤਾਂ ਹੀ ਗੁਰੂ ਮਹਾਰਾਜ ਨੇ ਕੀ ਕਿਹਾ ਹੈ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਕਿਉਂ ਕਿਹਾ ਹੈ ਮਨੁੱਖ ਮਾਤਰ ਦਾ ਭਲਾ ਜੇ ਆਪਾਂ ਕਹੀ ਜਾਵਾਂਗੇ ਸਾਡਾ ਭਲਾ ਕਰੀਏ ਤੇ ਜੇ ਗੁਰੂ ਨਾਨਕ ਦੇਵ ਜੀ ਹੁੰਦੇ ਨਾ ਅੱਜ ਕੱਲ ਵਰਗੇ ਤੇ ਉਹ ਕੀ ਕਹਿੰਦੇ ਸੀ ਉਹਨਾਂ ਕਹਿਣਾ ਸੀ ਤੇਰੇ ਭਾਣੇ ਸਿੱਖਾਂ ਦਾ ਭਲਾ ਤੇ ਫਿਰ ਉਹਨਾਂ ਇੱਦਾਂ ਕਹਿਣਾ ਸੀ ਫਿਰ ਤੇ ਫਿਰ ਰਾਮ ਸਿੰਘ ਭਲਾ ਹੋ ਜਾਂਦਾ ਸਾਡੇ ਵਰਗੇ ਤਾਂ ਰਹਿ ਹੀ ਜਾਂਦੇ ਸਾਰਿਆਂ ਦਾ ਭਲਾ ਹੋਣਾ ਚਾਹੀਦਾ ਨਾ ਹਾਂ ਜਦੋਂ ਸਾਰਿਆਂ ਦਾ ਭਲਾ ਹੋਏਗਾ ਤੇ ਸਾਰਿਆਂ ਦੇ ਵਿੱਚ ਅਸੀਂ ਵੀ ਤਿਆਗੇ ਤੇ ਸਾਡਾ ਵੀ ਹੋਏਗਾ ਹੁਣ ਤੁਸੀਂ ਕੋਈ ਜਾਨਵਰ ਪਕਸ਼ੀ ਤੁਹਾਡੇ ਪਾਸ ਆ ਜਾਏ ਨਾ ਤੁਸੀਂ ਉਹਦੇ ਵੱਲ ਦੇਖਣਾ ਨੀ ਉਹ ਉੱਡੇਗਾ ਨੀ ਜਦੋਂ ਤੁਸੀਂ ਉਹਦਾ ਨਿਗਾਹ ਭਰ ਕੇ ਦੇਖੋਗੇ ਨਾ ਉਦੋਂ ਉੱਡ ਜਾਏਗਾ ਬਲੇ ਤੁਹਾਡੇ ਪਾਸ ਫਿਰਦਾ ਰਹੇ ਉਹਦੇ ਨਾਲ ਅੱਖ ਨਾ ਮਿਲਾਓ ਉਹਦੇ ਵੱਲ ਦੇਖਣਾ ਨੀ ਬਸ ਆਪਣੇ ਕੰਮ ਲੱਗੇ ਰਹੋ ਬਲੇ ਉਹਦੇ ਪਾਸ ਵੀ ਨਿਕਲ ਕੇ ਜਾਓ ਘੁੰਮੋਗੇ ਨਾ ਉਹ ਉੱਡੇਗਾ ਨੀ ਉਹ ਸੋਚਦਾ ਕਿ ਮੇਰੇ ਵੱਲ ਦੇਖ ਨੀ ਰਿਹਾ ਤੇ ਆਪਣੇ ਕੰਮ ਲੱਗਾ ਮੈਨੂੰ ਇਹ ਤੋਂ ਖਤਰਾ ਨਹੀਂ ਹੈ ਜਦੋਂ ਉਹਦੇ ਵੱਲ ਦੇਖਾਂਗੇ ਮਾੜਾ ਜਿਹਾ ਹੁਣ ਖਤਰਾ ਵੀ ਫਿਰ ਉੱਡ ਜਾਏਗਾ ਤੇ ਜਦੋਂ ਬੰਦਾ ਆਪਣੇ ਆਪ ਚ ਹੀ ਮਸਤ ਰਹੇਗਾ ਸੰਸਾਰ ਚ ਨਾ ਜਾਏਗਾ ਕਾਹਦਾ ਖਤਰਾ ਫਿਰ ਨਾ ਮੈਨੂੰ ਨਾ ਮੈਂ ਕਿਸੇ ਨੂੰ ਦੁੱਖ ਦਊਂਗਾ ਨਾ ਮੈਨੂੰ ਕੀ ਗੁਰੂ ਨਾਵੇਂ ਭਗਵਾਨ ਦਾ ਸਲੋਕ ਹੈ ਨਾ ਭੈ ਕਾਹੂ ਕੋ ਦੇਤ ਨਹੀਂ ਨਹਿ ਭੈ ਮਾਨ ਦੇਤ ਨਹੀਂ ਨਹਿ ਭੈ ਮਾਨ ਭੈ ਆਨ ਦੂਸਰੇ ਦਾ ਭੈ ਮੰਨੋ ਨੀ ਆਪ ਕਿਸੇ ਨੂੰ ਡਰਾਓ ਨਾ ਨਾ ਕਿਸੇ ਕੋ ਡਰਾਓ ਨਾ ਕਿਸੇ ਕੋ ਡਰੋ ਤੇ ਜੇ ਆਪਾਂ ਕਿਸੇ ਨੂੰ ਡਰਾਵਾਂਗੇ ਸਾਨੂੰ ਵੀ ਡਰ ਹੋਊਗਾ ਫਿਰ ਉਹ ਸਾਨੂੰ ਵੀ ਡਰਾਊਗਾ ਤੇ ਜੇ ਆਪਾਂ ਕਿਸੇ ਕੋ ਨੀ ਆਪਾਂ ਕਿਸੇ ਨੂੰ ਨਹੀਂ ਡਰਾਵਾਂਗੇ ਸਾਨੂੰ ਵੀ ਕੋਈ ਨੀ ਡਰਾਏਗਾ ਮਤਲਬ ਕਹਿਣ ਦਾ ਮਤਲਬ ਆਪਣੇ ਚ ਮਸਤ ਰਹੋ ਜੇ ਤੁਸੀਂ ਕਿਸੇ ਵੱਲ ਨਹੀਂ ਦੇਖੋਗੇ ਪਕਸ਼ੀ ਵੱਲ ਨਹੀਂ ਦੇਖੋਗੇ ਉਹਨੂੰ ਤੁਹਾਡੇ ਤੋਂ ਖਤਰਾ ਨਹੀਂ ਲੱਗੇਗਾ ਤੇ ਜੇ ਤੁਸੀਂ ਸੰਸਾਰ ਵੱਲ ਨਹੀਂ ਦੇਖੋਗੇ ਤੇ ਸੰਸਾਰ ਨੂੰ ਵੀ ਤੁਹਾਡੇ ਤੋਂ ਖਤਰਾ ਨਹੀਂ ਲੱਗੇਗਾ ਤੇ ਉਹ ਤੁਹਾਡੀ ਸਗੋਂ ਸੇਵਾ ਕਰੂਗਾ। ਚਲੋ ਕਿੰਤੂ ਕਿੰਤੂ ਅਹਮ ਬ੍ਰਹਮਾਸਮੀ ਜਾਂ ਪ੍ਰਕਾਰ ਕਾ ਅਭੇਦ ਗਿਆਨ ਹੀ ਤਾਂ ਮੋਕਸ਼ ਕਾ ਸਾਧਨ ਮਾਨਿਆ ਚਾਹੀਏ। ਅਭੇਦ ਗਿਆਨ ਦੁਤੀਆਮ ਭਯਮ ਭਵਤੀ ਵੇਦ ਕੀ ਸੁਰਤੀ ਕੀ ਹੈ ਵੇਦ ਕੀ ਕਹਿੰਦਾ ਦੁਤੀਆਮ ਭਯਮ ਭਵਤੀ ਦੂਜੇ ਤੋਂ ਜਿੱਥੋਂ ਦੂਜਾ ਦੇਖੇਗਾ ਦਵੈਤ ਦਵੈਤ ਤੋਂ ਡਰੇਗਾ ਫਿਰ ਉਹ ਬੰਦਾ ਇਕੱਲਾ ਤੁਰਿਆ ਜਾ ਰਿਹਾ ਬੀਆ ਬਾਨ ਜੰਗਲ ਚ ਮਾੜਾ ਜਿਹਾ ਪੱਤਾ ਵੀ ਖੜਕੇਗਾ ਨਾ ਉਧਰ ਨੂੰ ਫੱਟ ਦੇਖੇਗਾ ਡਰੇਗਾ ਤੇ ਜਦੋਂ ਦੂਜਾ ਹੈ ਹੀ ਕੋਈ ਨੀ
ਆਪਣੇ ਆਪ ਚ ਮਸਤਾ
ਜਾਂਦਾ ਤੇ ਫਿਰ ਕਿੱਦਾਂ ਡਰੂਗਾ ਆਪਣੇ ਤੋਂ ਡਰ ਵੀ ਨਹੀਂ ਆਉਂਦਾ ਆਪਣੇ ਤੋਂ ਲੱਜਾ ਵੀ ਨਹੀਂ ਰੋਜ਼ ਇਸ਼ਨਾਨ ਕਰਦੇ ਜੇ ਬਾਥਰੂਮ ਚ ਕਦੀ ਕਦੀ ਕੱਛਾ ਨਹੀਂ ਪਰਨਾ ਬਣਨ ਕੱਛਾ ਐਸੇ ਬਦਲ ਲੈਂਦੇ ਜੇ ਤੇ ਬਾਹਰ ਨਿਕਲ ਕੇ ਬਦਲ ਕੇ ਦੇਖੋ ਲੱਜਾ ਆਏਗੀ ਤੇ ਕਿਤੋਂ ਲੱਜਾ ਆਈ ਦੂਸਰੇ ਤੋਂ ਦੇਖੇ ਨਾ ਕੋਈ ਆਪਣੇ ਤੋਂ ਨਹੀਂ ਆਪਣੇ ਤੋਂ ਡਰ ਵੀ ਨਹੀਂ ਹੈ ਆਪਣੇ ਤੋਂ ਲੱਜਾ ਵੀ ਨਹੀਂ ਹੈ ਡਰ ਵੀ ਦੂਸਰੇ ਤੋਂ ਹੈ ਲੱਜਾ ਵੀ ਦੂਸਰੇ ਤੋਂ ਤੇ ਜਦੋਂ ਦੂਸਰਾ ਆਪਾਂ ਹੈ ਹੀ ਕੋਈ ਨੀ ਮੇਰੇ ਤੋਂ ਬਗੈਰ ਤੇ ਬਸ ਸਾਰੇ ਕੰਮ ਸਮਾਪਤ ਹੋ ਗਏ ਬਸ ਇਹੀ ਗੱਲ ਹੈ ਨਾ ਇਸ ਪ੍ਰਕਾਰ ਕੇ ਤਰਕ ਤੇ ਕਰਮ ਮਿਸ਼ਰਿਤ ਗਿਆਨ ਮੋਕਸ਼ ਕਾ ਸਾਧਨ ਹੈ ਅਥਵਾ ਕੇਵਲ ਗਿਆਨ ਮੋਕਸ਼ ਕਾ ਸਾਧਨ ਹੈ ਜਾਂ ਪ੍ਰਕਾਰ ਕੇ ਸੰਸੇ ਕੀ ਨਿਵਿਰਤੀ ਹੋਵੇ ਹੈ ਇਤਿ ਜਾਂ ਪ੍ਰਕਾਰ ਇਸ ਪ੍ਰਕਾਰ ਕੇ ਸੁਰਤੀ ਉਕਤ ਤਰਕ ਰੂਪ ਮਨਨ ਕਰਕੇ ਹੀ ਸੋ ਪੂਰਵ ਉਕਤ ਆਤਮਗਤ ਸੰਸੇ ਨਿਵਿਰਤ ਹੋਵੇ ਹੈ ਇਤਿ ਇਸ ਤਰਕ ਰੂਪ ਮਨਨ ਕਾ ਲਕਸ਼ਣ ਪੂਰਵ ਦਿੱਤੀਆ ਪ੍ਰਸ਼ੇਦ ਵਿਸ਼ੇ ਨਿਰੂਪਣ ਕਰ ਆਏ ਹੈ ਸੋ ਇਹਾਂ ਵੀ ਜਾਣ ਲੈਣਾ ਠੀਕ ਹੈ ਜੀ ਜਹ ਉਕਤ ਮਨਨ ਸਰੀਰਕ ਮਾਨਸਾ ਕੇ ਦਵਿਤੀਯ ਅਧਿਆਇ ਕੇ ਪਠਨ ਕਰਕੇ ਸਿੱਧ ਹੋਵੇ ਹੈ ਸਰੀਰਕ ਮਾਨਸਾ ਮੈਂ ਬ੍ਰਹਮ ਸੂਤਰ ਵਿਦਾਂਤ ਸ਼ਾਸਤਰ ਜੀ ਨੂੰ ਕਹਿੰਦੇ ਆ ਇਤੀ ਤਹਾਂ ਪੂਰਵ ਸੰਸੇ ਨਿਸ਼ਚੇ ਇਸ ਭੇਦ ਕਰਕੇ ਦੋ ਪ੍ਰਕਾਰ ਕਾ ਅਯਥਾਰਥ ਅਨੁਭਵ ਕਿਹਾ ਥਾ ਕਿੱਥੇ ਕਿਹਾ ਸੀ ਕਿੱਥੇ ਕਿਹਾ ਸੀ ਕਿਹਾ ਸੀ ਨਾ ਕੀ ਕਿਹਾ ਸੀ ਤਹਾਂ ਪੂਰਵ ਸੰਸੇ ਨਿਸ਼ਚੇ ਇੱਕ ਗਿਆਨ ਸੰਸੇ ਹੈ ਇੱਕ ਅਗਿਆਨ ਨਿਸ਼ਚੇ ਹੈ ਅਯਥਾਰਥ ਅਨੁਭਵ ਠੀਕ ਹੈ ਨਾ ਕਿੱਥੇ ਗਿਆ ਸੀ ਪੰਤਾਲੀ ਪੰਨਿਆਂ ਦੀ ਛੇਵੀਂ ਲੈਣ ਦੇਖੋ ਹਾਂ ਇਹ ਦੇਖੋ ਨੀਚੇ ਤੋਂ ਨਹੀਂ ਥੱਲੇ ਨੀਚੇ ਵਾਲੇ ਤੋਂ ਨੀਚੇ ਤੋਂ ਛੇਵੀਂ ਇੱਕ ਦੋ ਤਿੰਨ ਚਾਰ ਪੰਜ ਛੇ ਹਾਂ ਸੰਸੇ ਨਿਸ਼ਚੇ ਇਸ ਭੇਦ ਕਰਕੇ ਦੋ ਪ੍ਰਕਾਰ ਕੀ ਹੋਵੇ ਹੈ ਇਹ ਦੇਖੋ ਹਾਂ ਐਸੇ ਗ੍ਰੰਥ ਦਾ ਪੂਰਾ ਅੱਗੇ ਪਿੱਛੇ ਧਿਆਨ ਰੱਖਿਆ ਕਰੋ ਨਾ ਕਾਂ ਦੀ ਅੱਖ ਕਿੱਦਾਂ ਹੁੰਦੀ ਆ ਕਾਂ ਦੀ ਅੱਖ ਦੋ ਨਹੀਂ ਹੁੰਦੀਆਂ ਕਾਂ ਦੀ ਅੱਖ ਇੱਕ ਹੀ ਹੈ ਉਹ ਕਦੀ ਇਸ ਪਾਸੇ ਚੱਲ ਜਾਊਗੀ ਕਦੀ ਇਸ ਪਾਸੇ ਆ ਜਾਏਗੀ ਐਸੇ ਐਸੇ ਉਹ ਚੱਲਦੀ ਰਹਿੰਦੀ ਆ ਏਦਾਂ ਹੀ ਪੜ੍ਹਨ ਵਾਲੇ ਨੂੰ ਹੋਣਾ ਚਾਹੀਦਾ ਅੱਖ ਅੱਗੇ ਤਾਂ ਚੱਲ ਰਹੀ ਆ ਪਿੱਛੇ ਜਿਹੜਾ ਪੜ੍ਹਿਆ ਉਹਦਾ ਵੀ ਧਿਆਨ ਹੋਣਾ ਚਾਹੀਦਾ ਚਲੋ ਅਬ ਤਹਾਂ ਪੂਰਵ ਸੰਸੇ ਨਿਸ਼ਚੇ ਜਾਂ ਇਸ ਭੇਦ ਕਰਕੇ ਦੋ ਪ੍ਰਕਾਰ ਕਾ ਅਯਥਾਰਥ ਅਨੁਭਵ ਕਿਹਾ ਥਾ ਤਾਂ ਕੇ ਵਿਸ਼ੇ ਪ੍ਰਥਮ ਸੰਸੇ ਕਾ ਅਬ ਪਰਯੰਤ ਨਿਰੂਪਣ ਕਰਿਆ ਅਬ ਦੂਸਰੇ ਨਿਸ਼ਚੇ ਕਾ ਨਿਰੂਪਣ ਕਰੇ ਹੈ ਬਸ ਇਤਨੇ ਰਹਿਣ ਠੀਕ ਹੈ ਪ੍ਰਸੰਗ ਬਦਲ ਰਿਹਾ ਹੈ ਟਾਈਮ ਵੀ ਹੋ ਗਿਆ। ਸਭ ਕੁਛ ਧਿਆਨ ਰੱਖਿਆ ਕਰੋ ਨਾ, ਅੱਗੇ ਪਿੱਛੇ ਕਿੱਥੋਂ ਚੱਲਿਆ, ਕੀ ਹੋਇਆ, ਕਿਹੜੇ ਪੰਨੇ ਤੇ।